ਅਵਨ ਇਤਿਹਾਸ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨੂੰ ਹਿਰਦਿਆਂ ਚ ਵਸਾਉਂਦਿਆਂ ਆਖੀਏ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ ਦੁਇਰਾ ਸਗਰੇ ਸੈਲ ਪਤੀਨ ਮੈਂ ਬਿਦਤਿਉ ਸਕਲ ਬਿਰਤੰਤ।
ਜਿਤਨੇ ਪਹਾੜੀ ਰਾਜੇ ਹਨ ਸੈਲਪਤੀਨ, ਜਿਤਨੇ ਪਹਾੜੀ ਰਾਜੇ ਨੇ ਉਹਨਾਂ ਸਾਰੇ ਪਹਾੜੀ ਰਾਜਿਆਂ ਵਿਚ ਇਹ ਜਿਹੜਾ ਬਿਰਤਾਂਤ ਸੀ ਉਹ ਪ੍ਰਗਟ ਹੋ ਗਿਆ। ਕੱਲੇ ਕੱਲੇ ਰਾਜੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ।
ਭੀਮ ਚੰਦ ਅਰ ਗੁਰੂ ਕੋ ਬਦਿਓ ਬਿਰੋਧ ਅਤਿਅੰਤ।
ਇਸ ਗੱਲ ਦਾ ਪਤਾ ਲੱਗਾ ਕਿ ਰਾਜੇ ਭੀਮ ਚੰਦ ਦਾ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਪਸੀ ਬਹੁਤ ਜ਼ਿਆਦਾ ਵਿਰੋਧ ਵੱਧ ਚੁੱਕਾ ਹੈ। ਕਦੇ ਵੀ ਲੜਾਈ ਹੋ ਸਕਦੀ ਹੈ, ਕਦੇ ਵੀ ਜੰਗ ਛਿੜ ਸਕਦਾ, ਤਿਆਰੀਆਂ ਦੋਵਾਂ ਪਾਸਿਓਂ ਹੋ ਰਹੀਆਂ ਨੇ। ਉਧਰ ਗੁਰੂ ਜੀ ਨੇ ਵੀ ਫੌਜਾਂ ਤਿਆਰ ਕੀਤੀਆਂ ਹੋਈਆਂ ਨੇ, ਇਧਰ ਭੀਮ ਚੰਦ ਵੀ ਤਿਆਰ ਹੈ। ਇਹ ਗੱਲ ਸਾਰੇ ਰਾਜਿਆਂ ਵਿਚ ਪਹੁੰਚ ਗਈ ਹੈ, ਬਿਰਤੰਤ ਸਾਰਿਆਂ ਵਿਚ ਪ੍ਰਗਟ ਹੋ ਗਿਆ ਕਿ ਰਾਜੇ ਭੀਮ ਚੰਦ ਦਾ ਔਰ ਗੁਰੂ ਜੀ ਦਾ ਆਪਸੀ ਬਹੁਤ ਜ਼ਿਆਦਾ ਵਿਰੋਧ ਵੱਧ ਚੁੱਕਾ ਹੈ।
ਆਕਲ ਛੰਦ ਇਕ ਨਾਹਨ ਨਗਰ ਬਿਰਾਜਾ ਗਿਰ ਉਪਰ ਸੁੰਦਰ ਸਾਜਾ।
ਖਾਲਸਾ ਜੀ ਇਹ ਜਿਹੜਾ ਪਾਉਂਟਾ ਸਾਹਿਬ ਦਾ ਇਲਾਕਾ, ਹੁਣ ਉਥੋਂ ਦੀ ਕਥਾ ਚੱਲਣ ਲੱਗੀ। ਨਾਹਣ ਨਗਰ ਹੈ, ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਉੱਥੇ ਅਸਥਾਨ ਵੀ ਹੈ। ਵੈਸੇ ਜਿਹੜੀ ਰਿਆਸਤ ਸੀ ਇਹਨੂੰ ਸਿਰਮੌਰ ਰਿਆਸਤ ਕਹਿੰਦੇ ਨੇ। ਦੇਹਰਾਦੂਨ ਤੋਂ ਉਰਲੇ ਪਾਸੇ ਜਮਨਾ ਦੇ ਪਾਰਲੇ ਪਾਸੇ ਦੇਹਰਾਦੂਨ ਹੈ, ਉਰਲੇ ਪਾਸੇ ਸਿਰਮੌਰ ਰਿਆਸਤ ਹੈ। ਇਹ ਜਿਹੜੀ ਸਿਰਮੌਰ ਰਿਆਸਤ ਹੈ, ਇਸ ਰਿਆਸਤ ਦੀ ਰਾਜਧਾਨੀ ਸੀ ਨਾਹਣ, ਬੜਾ ਵੱਡਾ ਸ਼ਹਿਰ ਸੀ। ਇਸ ਨਾਹਣ ਰਾਜਧਾਨੀ ਦਾ ਜਿਹੜਾ ਨਗਰ ਹੈ ਇਹ ਬੜੇ ਉੱਚੇ ਪਹਾੜ ਤੇ, ਅੱਜ ਵੀ ਤੁਸੀਂ ਜਾਓ ਸਿਖਰ ਦੇ ਉੱਤੇ ਆ, ਪਹਾੜੀ ਦੇ ਉੱਤੇ ਇਹ ਨਗਰ ਵਸਿਆ ਹੋਇਆ। ਪਹਾੜ ਦੇ ਸਿਖਰ ਦੇ ਉੱਤੇ ਨਾਹਣ ਨਗਰ ਹੈ।
ਦੁਤੀ ਅਦਭੁਤ ਜਿਸ ਕੀ ਸੋ ਹੈ,
ਜਿਸ ਦੀ ਦੁਤੀ ਬੜੀ ਅਦਭੁਤ ਹੈ, ਬੜਾ ਸੁੰਦਰ ਨਗਰ ਹੈ, ਪਹਾੜ ਦੇ ਉੱਤੇ ਵਸਿਆ ਹੋਇਆ। ਆਲੇ ਦੁਆਲੇ ਨਿੱਕੀਆਂ ਨਿੱਕੀਆਂ ਪਹਾੜੀਆਂ ਵੀ ਨੇ, ਡੂੰਘੀਆਂ ਖਾਈਆਂ ਵੀ ਨੇ, ਔਰ ਬੜਾ ਸੁੰਦਰ ਨਗਰ ਹੈ।
ਅਲ ਕੁੰਗ ਮੈਥ ਪਰ ਜੋ ਹੈ,
ਉੱਚੇ ਥਾਂ ਤੇ ਵਸਿਆ ਹੋਇਆ ਨਗਰ, ਉੱਚੇ ਸਿਖਰ ਦੇ ਉੱਤੇ ਪਹਾੜ ਦੇ ਉੱਤੇ ਨਗਰ ਵਸਿਆ ਹੋਇਆ ਨਾਹਣ।
ਰਾਜਾ ਰਾਜ ਕਰੰਤਾ,
ਇਸ ਨਾਹਣ ਨਗਰ ਦੇ ਵਿਚ ਇਕ ਰਾਜਾ ਰਾਜ ਕਰਦਾ, ਔਰ ਇਸ ਰਾਜੇ ਦਾ ਨਾਂ ਮੇਦਨੀ ਪ੍ਰਕਾਸ਼ ਇਤਿਹਾਸ ਵਿਚ ਆਉਂਦਾ ਹੈ।
ਰਜਤਾਨੀ ਥਾਨ ਬਸੰਤਾ,
ਇਸ ਨਗਰ ਦੇ ਵਿਚ ਇਕ ਰਾਜਾ ਰਾਜ ਕਰਦਾ, ਔਰ ਉਹਦੀ ਇਹ ਰਾਜਧਾਨੀ ਰਿਆਸਤ ਸਿਰਮੌਰ ਹੈ, ਤੇ ਪਰਲੇ ਪਾਸੇ ਨਾਲ ਗੜਵਾਲ ਰਿਆਸਤ ਹੈ, ਗੜਵਾਲ ਰਿਆਸਤ ਦੇ ਉਰਲੇ ਪਾਸੇ ਇਹ ਸਿਰਮੌਰ ਰਿਆਸਤ ਹੈ, ਤੇ ਸਿਰਮੌਰ ਰਿਆਸਤ ਦਾ ਇਹ ਰਾਜਾ ਹੈ, ਉਹਦੀ ਇਹ ਰਾਜਧਾਨੀ ਹੈ ਨਾਹਣ ਨਗਰ।
ਪ੍ਰਕਾਸ਼ ਮੇਦਨੀ ਨਾਮੋ,
ਔਰ ਇਸ ਰਾਜੇ ਦਾ ਨਾਮ ਮੇਦਨੀ ਪ੍ਰਕਾਸ਼ ਹੈ।
ਜਿਨ ਸੁਣਿਓ ਗੁਰੂ ਅਬਰਾਮੋ,
ਇਹਨੇ ਸਤਿਗੁਰੂ ਗੁਰੂ ਕਲਗੀਧਰ ਦਾ ਜਸ ਸੁਣਿਆ। ਰਾਜਾ ਮੇਦਨੀ ਪ੍ਰਕਾਸ਼ ਬੜਾ ਧਰਮੀ ਵਿਅਕਤੀ, ਧਰਮੀ ਰਾਜਾ ਹੋਇਆ। ਬਾਕੀ ਜਿੰਨੇ ਪਹਾੜੀ ਰਾਜੇ ਸਨ ਉਹ ਗੁਰੂ ਸਾਹਿਬ ਦੇ ਵਿਰੋਧੀ ਬਣ ਗਏ, ਪਰ ਇਕ ਸਕੇਤ ਮੰਡੀ ਦਾ ਰਾਜਾ ਤੇ ਦੂਜਾ ਇਹ ਰਾਜਾ ਮੇਦਨੀ ਪ੍ਰਕਾਸ਼, ਇਹ ਦੋਵੇਂ ਰਾਜੇ ਗੁਰੂ ਸਾਹਿਬ ਦੇ ਵਿਰੋਧੀ ਨਹੀਂ ਬਣੇ, ਇਹ ਸਾਰੀ ਜ਼ਿੰਦਗੀ ਸਤਿਗੁਰਾਂ ਦੇ ਵਫ਼ਾਦਾਰ ਰਹੇ। ਰਾਜਾ ਮੇਦਨੀ ਪ੍ਰਕਾਸ਼ ਜੋ ਬੜਾ ਧਰਮੀ ਰਾਜਾ ਹੈ ਉਹ ਇੱਥੇ ਰਾਜ ਕਰਦਾ, ਇਹਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਸੁਣਿਆ।
ਪੁਰਨੰਦ ਮਜਾਰ ਬਸੰਤੇ,
ਸੁਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਬਿਰਾਜਮਾਨ ਨੇ, ਆਨੰਦਪੁਰ ਸਾਹਿਬ ਚ ਵਸਦੇ ਹਨ।
ਸਿੱਖ ਸੰਗਤ ਆਏ ਨਿਵੰਤੇ,
ਔਰ ਬੇਅੰਤ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਨਿਮਦੀਆਂ ਹਨ।
ਬਹੁ ਕਰੇ ਸ਼ਸਤਰ ਅਭਿਆਸਾ,
ਔਰ ਮਹਾਰਾਜ ਜੀ ਦੇ ਕੋਲ ਬੜੇ ਬੜੇ ਸ਼ਸਤਰਧਾਰੀ ਸੂਰਮੇ ਨੇ, ਸਤਿਗੁਰੂ ਜੀ ਆਪ ਵੀ ਸ਼ਸਤਰਧਾਰੀ ਨੇ, ਔਰ ਬਹੁਤ ਸਾਰੇ ਸ਼ਸਤਰਾਂ ਦਾ ਸਤਿਗੁਰੂ ਜੀ ਅਭਿਆਸ ਕਰਦੇ ਹਨ।
ਚੱਲ ਰੱਖਿਓ ਦੀਰਘ ਪਾਸਾ,
ਔਰ ਗੁਰੂ ਕਲਗੀਧਰ ਜੀ ਨੇ ਆਪਣੇ ਕੋਲ ਬੜਾ ਵੱਡਾ ਦਲ ਵੀ ਰੱਖਿਆ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬਹੁਤ ਵੱਡੀਆਂ ਫੌਜਾਂ ਵੀ ਹਨ,
ਵੱਡ ਜੰਗ ਕਰਨ ਕੋ ਜੋਧਾ,
ਜੰਗ ਕਰਨ ਵਾਸਤੇ ਗੁਰੂ ਕਲਗੀਧਰ ਜੀ ਬੜੇ ਵੱਡੇ ਯੋਧੇ ਵੀ ਨੇ, ਬੜੇ ਬੜੇ ਵੱਡੇ ਸੂਰਮੇ ਬਹਾਦਰ ਵੀ ਹਨ।
ਮੈਂ ਗਿਣਿਆ ਪਰ ਜਬ ਕਰੋਧਾ,
ਔਰ ਜਦੋਂ ਜੰਗ ਦੇ ਮੈਦਾਨ ਵਿਚ ਲੜਨ ਦੀ ਬਿਰਤੀ ਰੱਖ ਲੈਣ ਤੇ ਫੇਰ ਉਹ ਗਿਣਤੀਆਂ ਮਿਣਤੀਆਂ ਨਹੀਂ ਕਰਦੇ ਕਿ ਕਿੰਨੇ ਕੁ ਦੁਸ਼ਮਣ ਚੜ ਕੇ ਆ ਗਏ ਨੇ, ਹਜ਼ਾਰ ਦੀ ਗਿਣਤੀ ਚ ਨੇ, ਦਸ ਹਜ਼ਾਰ ਦੀ ਗਿਣਤੀ ਚ ਨੇ, ਜਾਂ ਲੱਖਾਂ ਦੀ ਗਿਣਤੀ ਚ ਨੇ। ਜਦੋਂ ਜੰਗ ਦੇ ਮੈਦਾਨ ਵਿਚ ਸੂਰਮਤਾਈ ਦੀ ਬਿਰਤੀ ਰੱਖ ਕੇ ਲੜਦੇ ਨੇ ਫਿਰ ਉਸ ਵਕਤ ਗਿਣਤੀ ਮਿਣਤੀ ਨਹੀਂ ਕਰਦੇ ਕਿ ਕਿੰਨੇ ਕੁ ਦੁਸ਼ਮਣ ਹਨ।
ਕਰਾਮਾਤ ਮੈਂ ਪੂਰਾ,
ਗੁਰੂ ਕਲਗੀਧਰ ਜੀ ਕਰਾਮਾਤਾਂ ਵਿਚ ਵੀ ਪੂਰੇ ਨੇ, ਬੇਅੰਤ ਅਜਮਤਾਂ ਬੇਅੰਤ ਸ਼ਕਤੀਆਂ ਤੇ ਕਲਾਵਾਂ ਦੇ ਮਾਲਕ ਹਨ।
ਸਰ ਪਹੁੰਚਿਆ ਵੀਰ ਗਦੂਰਾ,
ਔਰ ਸੁਣਿਆ ਜਦੋਂ ਤੀਰ ਚਲਾਉਂਦੇ ਨੇ ਤੇ ਉਹਨਾਂ ਦੀ ਕਮਾਨ ਵਿਚੋਂ ਨਿਕਲਿਆ ਹੋਇਆ ਚਾਰ ਉਂਗਲ ਚੌੜਾ ਖਪਰਾ ਤੀਰ ਕੋਹਾਂ ਤੱਕ ਮਾਰ ਕਰਦਾ, ਕੋਹਾਂ ਤੱਕ ਉਹਨਾਂ ਦੇ ਤੀਰ ਦੀ ਮਾਰ ਹੈ, ਇਹੋ ਜਿਹਾ ਤੀਰ ਉਹਨਾਂ ਦੀ ਕਮਾਨ ਚੋਂ ਚੱਲਦਾ ਹੈ।
ਸੁਣ ਰਾਜਾ ਔਰ ਹਰਖਾਇਓ,
ਰਾਜੇ ਮੇਦਨੀ ਪ੍ਰਕਾਸ਼ ਨੇ ਏਦਾਂ ਗੁਰੂ ਕਲਗੀਧਰ ਦਾ ਸੁਜਸ ਕਿਸੇ ਸਿੱਖ ਕੋਲੋਂ ਸੁਣਿਆ, ਕਿਸੇ ਸਿੱਖ ਨੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਉਹ ਰਾਜੇ ਮੇਦਨੀ ਪ੍ਰਕਾਸ਼ ਨੂੰ ਸੁਣਾਈ।
ਇਸ ਦਰਸ਼ਨ ਔਰ ਬਿਰਮਾਇਓ,
ਇਹਦੇ ਮਨ ਵਿਚ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਚਾਓ ਜਾਗ ਪਿਆ। ਖਾਲਸਾ ਜੀ, ਮੇਦਨੀ ਪ੍ਰਕਾਸ਼ ਜਿਹੜਾ ਗੁਰੂ ਘਰ ਵੱਲ ਪ੍ਰੇਰਿਆ ਗਿਆ ਉੱਥੇ ਬੈਠਾ ਸੀ, ਅਚਾਨਕ ਇਹਦੇ ਮਨ ਚ ਕਿਉਂ ਇੱਛਾ ਹੋਈ ਗੁਰੂ ਸਾਹਿਬ ਨਾਲ ਮਿਲਣ ਦੀ? ਇਹਦਾ ਕਾਰਨ ਸੀ ਕਿ ਦੇਹਰਾਦੂਨ ਜਿੱਥੇ ਬਾਬਾ ਰਾਮ ਰਾਏ ਜੀ ਰਹਿੰਦੇ ਸੀ, ਦਰਅਸਲ ਇਹ ਦੇਹਰਾਦੂਨ ਨਗਰ ਏ ਦੂਨ ਬਾਬੇ ਰਾਮ ਰਾਏ ਦੀ ਵਸਾਈ ਹੋਈ ਸੀ। ਇਹਦਾ ਪੂਰਾ ਨਾਂ ਸੀ ਦੇਹਰਾਦੂਨ ਬਾਬਾ ਰਾਮ ਰਾਏ, ਪਰ ਬਾਬਾ ਰਾਮ ਰਾਏ ਜੀ ਦਾ ਨਾਂ ਲੋਪ ਹੋਣ ਤੋਂ ਬਾਅਦ ਕੱਲਾ ਦੇਹਰਾਦੂਨ ਰਹਿ ਗਿਆ। ਸੋ ਇਹ ਦੂਨ ਬਾਬਾ ਰਾਮ ਰਾਏ ਜੀ ਦੀ ਸੀ, ਔਰ ਇਹ ਦੇਹਰਾਦੂਨ ਦਾ ਜਿਹੜਾ ਇਲਾਕਾ ਸੀ ਇਹ ਗੜਵਾਲ ਰਿਆਸਤ ਵਿਚ ਪੈਂਦਾ ਸੀ, ਉਥੋਂ ਦਾ ਰਾਜਾ ਸੀ ਰਾਜਾ ਫਤਿਹ ਸ਼ਾਹ। ਰਾਜਾ ਫਤਿਹ ਸ਼ਾਹ ਰਾਜੇ ਮੇਦਨੀ ਪ੍ਰਕਾਸ਼ ਦਾ ਦੁਸ਼ਮਣ ਸੀ, ਇਹਨਾਂ ਦੋਵਾਂ ਰਾਜਿਆਂ ਦੀ ਆਪਸ ਬਣਦੀ ਨਹੀਂ ਸੀ, ਔਰ ਮੇਦਨੀ ਪ੍ਰਕਾਸ਼ ਦਾ ਬਹੁਤ ਸਾਰਾ ਹਿੱਸਾ ਜਿਹੜਾ ਸੀ ਨਾ ਰਾਜ ਦਾ ਉਹ ਰਾਜੇ ਫਤਿਹ ਸ਼ਾਹ ਨੇ ਦੱਬ ਲਿਆ, ਤੇ ਬਾਬਾ ਰਾਮ ਰਾਏ ਜੀ ਉਹਦੀ ਮਦਦ ਕਰਦੇ ਸੀ ਰਾਜੇ ਫਤਿਹ ਸ਼ਾਹ ਦੀ। ਤੇ ਰਾਜਾ ਮੇਦਨੀ ਪ੍ਰਕਾਸ਼ ਡਰਦਾ ਵੀ ਸੀ ਬਾਬਾ ਰਾਮ ਰਾਏ ਜੀ ਤੋਂ ਵੀ, ਉਹ ਕਰਾਮਾਤੀ ਵੀ ਨੇ, ਦੂਜਾ ਉਹਨਾਂ ਦਾ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਅਸਰ ਰਸੂਖ ਵੀ ਹੈ, ਉਹਦੇ ਨਾਲ ਮਿੱਤਰਤਾ ਵੀ ਹੈ। ਇਹਨੇ ਆਖਿਆ ਕਿ ਹੁਣ ਤਾਂ ਮੈਂ ਗੁਰੂ ਜੀ ਦੀ ਸ਼ਰਨ ਚ ਪਵਾਂ, ਕਿਉਂਕਿ ਉਹਦੀ ਅਜ਼ਮਤ ਦੀ ਕਰਾਮਾਤ ਦੀ ਜਿਹੜੀ ਬਰਾਬਰੀ ਹੈ ਉਹ ਗੁਰੂ ਘਰ ਦੇ ਵਿਚ ਹੀ ਹੋ ਸਕਦੀ, ਸਤਿਗੁਰੂ ਜੀ ਉਹਦੇ ਨਾਲੋਂ ਵੀ ਜ਼ਿਆਦਾ ਅਜ਼ਮਤੀ ਤੇ ਕਰਾਮਾਤੀ ਨੇ। ਇਸ ਕਰਕੇ ਮੇਦਨੀ ਪ੍ਰਕਾਸ਼ ਅੰਦਰ ਇਹ ਪ੍ਰੇਰਨਾ ਹੋਈ ਕਿ ਮੈਂ ਗੁਰੂ ਕਲਗੀਧਰ ਦੀ ਸ਼ਰਨ ਨੂੰ ਗ੍ਰਹਿਣ ਕਰਾਂ। ਇਹਦੇ ਮਨ ਚ ਇੱਛਾ ਹੋਈ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ।
ਗੁਰ ਸੰਗ ਜਿਉ ਵੈ ਮੇਲਾ, ਸਭ ਕਾਰਜ ਬਣੈ ਸੁਹੇਲਾ।
ਇਹਨੇ ਸੋਚਿਆ ਜੇ ਗੁਰੂ ਸਾਹਿਬ ਨਾਲ ਮੇਰਾ ਮੇਲ ਹੋ ਗਿਆ ਤੇ ਮੇਰੇ ਸਾਰੇ ਕੰਮ ਸੁਖੀ ਹੋ ਜਾਣਗੇ, ਸਾਰੇ ਕਾਰਜ ਸਿੱਧ ਹੋ ਜਾਣਗੇ, ਜਿਹੜਾ ਮੇਰਾ ਰਾਜ ਫਤਿਹ ਸ਼ਾਹ ਨੇ ਦੱਬਿਆ ਹੋਇਆ ਉਹ ਵੀ ਮੈਨੂੰ ਮਿਲ ਜਾਏਗਾ, ਦੂਜਾ ਬਾਬਾ ਰਾਮ ਰਾਏ ਵੀ ਮੇਰਾ ਵਿਰੋਧੀ ਨਹੀਂ ਰਹੇਗਾ। ਜੇ ਗੁਰੂ ਸਾਹਿਬ ਜੀ ਮੇਰੀ ਮਦਦ ਕਰਨਗੇ ਤੇ ਬਾਬਾ ਰਾਮ ਰਾਏ ਗੁਰੂ ਸਾਹਿਬ ਦੀ ਸ਼ਰਨ ਚ ਆਏਗਾ। ਇਸ ਕਰਕੇ ਰਾਜੇ ਮੇਦਨੀ ਪ੍ਰਕਾਸ਼ ਨੇ ਇਸ ਨੀਤੀ ਦੀ ਵੀ ਵਿਚਾਰ ਕੀਤੀ ਕਿ ਜੇ ਗੁਰੂ ਸਾਹਿਬ ਜੀ ਨਾਲ ਮੇਰਾ ਮੇਲ ਹੋ ਜਾਂਦਾ ਤਾਂ ਮੇਰੇ ਸਾਰੇ ਕਾਰਜ ਸੁਖੀ ਹੋ ਜਾਣਗੇ, ਸੁਹੇਲੇ ਹੋ ਜਾਣਗੇ।
ਨਿਜ ਮੰਤਰੀ ਨੂੰ ਸੰਗ ਵਿਚਾਰਾ, ਗੁਰਪੂਰਨ ਹਰ ਅਵਤਾਰਾ।
ਇਹਨੇ ਆਪਣੇ ਮੰਤਰੀਆਂ ਨਾਲ, ਆਪਣੇ ਵਜ਼ੀਰਾਂ ਨਾਲ, ਜਿਹਦੇ ਅਹਿਲਕਾਰ ਨੇ, ਉਹਨਾਂ ਨਾਲ ਵਿਚਾਰ ਕੀਤੀ, ਉਹਨਾਂ ਨਾਲ ਸਲਾਹ ਕੀਤੀ ਕਿ ਸਤਿਗੁਰੂ ਗੁਰੂ ਕਲਗੀਧਰ ਜੀ ਪੂਰਨ ਹਰੀ ਦਾ ਅਵਤਾਰ ਨੇ, ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਹੀ ਅਵਤਾਰ ਹਨ।
ਹੋਏ ਫਿਰ ਸ਼੍ਰੀ ਨਾਨਕ ਗਾਦੇ, ਔਰ ਆਨੰਦ ਕੀਨ ਅਬਾਦੇ।
ਔਰ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਨੇ, ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੀ ਗੱਦੀ ਦੇ ਉੱਤੇ ਦਸਵੀਂ ਥਾਂ ਤੇ ਦਸਵੇਂ ਮਾਲਕ ਬਣ ਕੇ ਬਿਰਾਜਮਾਨ ਨੇ, ਔਰ ਸ੍ਰੀ ਆਨੰਦਪੁਰ ਸਾਹਿਬ ਨਗਰ ਉਹਨਾਂ ਨੇ ਆਬਾਦ ਕੀਤਾ। ਸ੍ਰੀ ਆਨੰਦਪੁਰ ਸਾਹਿਬ ਨਗਰ ਜੋ ਉਹਨਾਂ ਦਾ ਆਪਣਾ ਪੁਸ਼ਤੈਨੀ ਨਗਰ ਹੈ, ਉਹਨਾਂ ਦੇ ਪਿਤਾ ਜੀ ਨੇ ਵਸਾਇਆ ਸੀ, ਔਰ ਉਹਨੂੰ ਬਹੁ ਰੂਪ ਦੇ ਵਿਚ ਸ੍ਰੀ ਗੁਰੂ ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਨੂੰ ਆਬਾਦ ਕੀਤਾ ਹੈ
ਤੇ ਨਿਕਟ ਨਿਰਿਪਤ ਕਹਿ ਲੋ ਰੇ ਨਾ ਜਾਣੈ ਮੈਂ ਮਾਰੂ ਰੇ
ਸਤਿਗੁਰੂ ਜੀ ਦੇ ਨੇੜੇ ਆਨੰਦਪੁਰ ਸਾਹਿਬ ਦੇ ਨੇੜੇ ਕਲਗੀਧਰ ਜੀ ਦੇ ਬਿਲਕੁਲ ਨਜ਼ਦੀਕ ਇੱਕ ਕਹਿਲੂਰੀ ਰਾਜਾ ਹੈ ਰਾਜਾ ਭੀਮ ਚੰਦ ਉਹਦੇ ਬਾਰੇ ਮੇਦਨੀ ਪ੍ਰਕਾਸ਼ ਚੰਗੀ ਤਰ੍ਹਾਂ ਜਾਣਦਾ ਸੀ ਖਬਰਾਂ ਵੀ ਉਹਦੇ ਕੋਲ ਪਹੁੰਚ ਗਈਆਂ ਸੀ ਕਿ ਭੀਮ ਚੰਦ ਗੁਰੂ ਘਰ ਦਾ ਵਿਰੋਧੀ ਬਣਿਆ ਹੋਇਆ ਉਹ ਮੇਦਨੀ ਪ੍ਰਕਾਸ਼ ਨੇ ਸੁਣਿਆ ਇਹ ਵੀ ਜਾਣਿਆ ਮੰਤਰੀਆਂ ਨਾਲ ਸਲਾਹ ਕੀਤੀ ਕਿ ਉੱਥੇ ਕਹਿਲੂਰੀ ਰਾਜਾ ਭੀਮ ਚੰਦ ਹੈ ਜਿਹੜਾ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣਦਾ ਸਤਿਗੁਰਾਂ ਦੀ ਸੁੰਦਰ ਮਹਿਮਾ ਤੋਂ ਅਣਜਾਣ ਹੈ
ਵਧ ਗਇਓ ਵਿਰੋਧ ਬਧੇਰਾ
ਉਹਦਾ ਸਤਿਗੁਰਾਂ ਦੇ ਨਾਲ ਬੜਾ ਭਾਰੀ ਵੈਰ ਵਿਰੋਧ ਵਧ ਚੁੱਕਾ ਕਦੇ ਵੀ ਉਹਨਾਂ ਦਾ ਆਪਸ ਵਿਚ ਜੰਗ ਯੁੱਧ ਹੋ ਸਕਦਾ ਹੈ
ਜੰਗ ਅਪਾਰ ਕਿਸ ਬੀਰਾ
ਪਤਾ ਨੀ ਕਿਹੜੇ ਵੇਲੇ ਜੰਗ ਛਿੜ ਜਾਏ ਕਿਹੜੇ ਵੇਲੇ ਭੀਮ ਚੰਦ ਉਹਨਾਂ ਤੇ ਹਮਲਾ ਕਰਦੇ ਔਰ ਪਤਾ ਨੀ ਕਿਹੜੇ ਵੇਲੇ ਗੁਰੂ ਜੀ ਉਹਦੇ ਤੇ ਹਮਲਾ ਕਰ ਦੇਣ ਕਿਉਂਕਿ ਉਹਨਾਂ ਦਾ ਆਪਸੀ ਬਹੁਤ ਜ਼ਿਆਦਾ ਵਿਰੋਧ ਵੱਧ ਚੁੱਕਾ ਹੈ
ਤਿੰਨ ਸੰਗ ਬੇਨਤੀ ਲਿਖੀਏ ਪ੍ਰਭ ਦਰਸ਼ਨ ਆਨ ਏ ਪਿਖੀਏ
ਕਹਿਣ ਲੱਗਾ ਕਿ ਆਪਾਂ ਗੁਰੂ ਸਾਹਿਬ ਨੂੰ ਬੇਨਤੀ ਲਿਖ ਕੇ ਭੇਜੀਏ ਕਿ ਆਖੀਏ ਬੇਨਤੀ ਵਿਚ ਹੇ ਗੁਰਦੇਵ ਕਿਰਪਾ ਕਰੋ ਤੁਸੀਂ ਦਇਆ ਕਰਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਆ ਕੇ ਸਾਡਾ ਦੇਸ਼ ਵੇਖੋ ਜਿਹੜਾ ਸਾਡਾ ਇਹ ਦੇਸ਼ ਹੈ ਸਾਡੇ ਇਸ ਦੇਸ਼ ਵਿਚ ਆ ਕੇ ਚਰਨ ਪਾਓ ਇਸ ਦੇਸ਼ ਨੂੰ ਵੇਖੋ
ਸਾਰ ਮੋਰ ਕੋ ਸੈਲੰਗ
ਮਹਾਰਾਜ ਸਾਰ ਮੋਰ ਸਿਰਮੌਰ ਰਿਆਸਤ ਹੈ ਤੇ ਸਿਰਮੌਰ ਰਿਆਸਤ ਦਾ ਮੈਂ ਰਾਜਾ ਹਾਂ ਤੇ ਬੜਾ ਵੱਡਾ ਇਹ ਸਿਰਮੌਰ ਰਿਆਸਤ ਦਾ ਇਲਾਕਾ ਪਹਾੜਾਂ ਦਾ ਇਲਾਕਾ ਹੈ ਦੂਰ ਦੂਰ ਤੱਕ ਇਸ ਸਿਰਮੌਰ ਰਿਆਸਤ ਦੇ ਵਿਚ ਪਹਾੜ ਹਨ ਔਰ ਇਹਨਾਂ ਪਹਾੜਾਂ ਦੀ ਆ ਕੇ ਆਪ ਦੀ ਸੈਲ ਕਰੋ
ਫਿਰ ਕੀ ਜੈ ਸਭ ਥਲ ਸੈਲੰਗ
ਔਰ ਸਾਰੀਆਂ ਜਗਾਵਾਂ ਦੀ ਸੈਲ ਕਰਕੇ ਜਿਹੜੀ ਜਗ੍ਹਾ ਤੁਹਾਨੂੰ ਚੰਗੀ ਲੱਗੇ ਉਥੇ ਗੁਰੂ ਜੀ ਆ ਕੇ ਤੁਸੀਂ ਡੇਰਾ ਕਰ ਲਵੋ ਜਿਹੜਾ ਸਥਾਨ ਤੁਹਾਡੇ ਮਨ ਨੂੰ ਚੰਗਾ ਲੱਗੇ ਉਥੇ ਡੇਰਾ ਕਰ ਲਵੋ
ਸ਼ੁਭ ਜਮਨਾ ਨਿਰਮਲ ਨੀਰੰਗ
ਮਹਾਰਾਜ ਬੜੀ ਸੁੰਦਰ ਰਿਆਸਤ ਹੈ ਬਿਲਕੁਲ ਨਾਲੋ ਹੀ ਜਮਨਾ ਨਦੀ ਵਗਦੀ ਬੜੀ ਸੁੰਦਰ ਨਦੀ ਹੈ ਜਮਨਾ ਦਾ ਨਿਰਮਲ ਤੇ ਸਵੱਛ ਜਲ ਹੈ ਜਮਨਾ ਦੇ ਵਿਚ ਔਰ ਜਮਨਾ ਨਦੀ ਨੇੜਿਓ ਵਗਦੀ ਹੈ ਨਿਰਮਲ ਜਲ ਹੈ
ਚਲੈ ਵੇਗ ਤੇ ਸੀਰੰਗ
ਔਰ ਬੜੇ ਵੇਗ ਨਾਲ ਜਲ ਚੱਲਦਾ ਤੇ ਜਲ ਵੀ ਬੜਾ ਠੰਡਾ ਨਿਰਮਲ ਤੇ ਸਵੱਛ ਹੈ
ਬਨ ਪੂਰਨ ਮ੍ਰਿਗਨ ਮਹਾਨਾ
ਔਰ ਫਿਰ ਇਸ ਜੰਗਲ ਦਾ ਵੀ ਇਲਾਕਾ ਦੂਰ ਦੂਰ ਤੱਕ ਪਹਾੜਾਂ ਵਿਚ ਜੰਗਲ ਨੇ ਔਰ ਜੰਗਲਾਂ ਦੇ ਵਿਚ ਬੜੇ ਬੜੇ ਮਿਰਗ ਵੀ ਨੇ ਹਿਰਨ ਵੀ ਹਨ ਜਿਨ੍ਹਾਂ ਦਾ ਮਨ ਭਾਉਂਦਾ ਸਤਿਗੁਰੂ ਦੀ ਸ਼ਿਕਾਰ ਖੇਡ ਸਕਦੇ ਨੇ
ਨਿਤ ਕਰੋ ਅਖੇਰ ਜੇ ਨਾਨਾ
ਹੇ ਗੁਰਦੇਵ ਜੀ ਤੁਸੀਂ ਆਓ ਸਾਡੀ ਰਿਆਸਤ ਵਿਚ ਨਾਲੇ ਜਮਨਾ ਦਾ ਕਿਨਾਰਾ ਵੇਖੋ ਨਾਲੇ ਪਹਾੜਾਂ ਦੇ ਵਿਚ ਵਿਚਰੋ ਨਾਲੇ ਜੰਗਲਾਂ ਵਿਚ ਵਿਚਰੋ ਹਿਰਨਾਂ ਦਾ ਹੋਰ ਜਿਹੜੇ ਭਾਂਤ ਭਾਂਤ ਦੇ ਜੰਗਲੀ ਬੇਅੰਤੀ ਜਾਨਵਰ ਨੇ ਉਨ੍ਹਾਂ ਜਾਨਵਰਾਂ ਦਾ ਆ ਕੇ ਮਨ ਭਾਉਂਦਾ ਸ਼ਿਕਾਰ ਖੇਡੋ
ਮਸਲਤ ਕਰ ਬੋ ਫਾਂਤੀ
ਸੁਣਾ ਰਾਜੇ ਮੇਦਨੀ ਪ੍ਰਕਾਸ਼ ਨੇ ਸਲਾਹ ਕੀਤੀ ਆਪਣੇ ਵਜ਼ੀਰਾਂ ਨਾਲ ਕਿ ਗੁਰੂ ਜੀ ਨੂੰ ਇਹ ਬੇਨਤੀ ਭੇਜੀਏ
ਪੁਨਕੀਨ ਲਿਖਾਵਨ ਪਾਤੀ
ਇਸ ਤਰ੍ਹਾਂ ਦੇ ਵਿਚਾਰ ਕਰਕੇ ਰਾਜੇ ਮੇਦਨੀ ਪ੍ਰਕਾਸ਼ ਨੇ ਇੱਕ ਚਿੱਠੀ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਂ ਤੇ ਆਪਣੇ ਵੱਲੋਂ ਲਿਖਵਾਈ ਹੈ ਬੇਨਤੀ ਰੂਪ ਵਿਚ ਚਿੱਠੀ ਲਿਖਵਾਈ ਹੈ
ਨਰ ਤਿਆਰ ਕਰਿਓ ਪ੍ਰਧਾਨਾ
ਔਰ ਆਪਣਾ ਇੱਕ ਪ੍ਰਧਾਨ ਵਜ਼ੀਰ ਜਿਹੜਾ ਬੜਾ ਸਿਆਣਾ ਸੀ ਸੂਝਵਾਨ ਸੀ ਉਹਨੂੰ ਤਿਆਰ ਕੀਤਾ ਜਿਹਨੂੰ ਮਹਾਂਪੁਰਖਾਂ ਦਾ ਸਤਿਕਾਰ ਕਰਨ ਦਾ ਵੀ ਪਤਾ ਸੀ ਗੁਰੂ ਪੀਰਾਂ ਦੀ ਸੰਗਤ ਵਿਚ ਕਿਵੇਂ ਜਾਈਦਾ ਇਹ ਵੀ ਮਰਿਆਦਾ ਦਾ ਪਤਾ ਸੀ ਉਹਨੂੰ ਤਿਆਰ ਕਰਕੇ ਚਿੱਠੀ ਦੇ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਭੇਜਿਆ ਹੈ
ਸਭ ਆਸ਼ਾ ਜਾਨ ਪਿਆਨਾ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਭ ਆਸ਼ਾ ਭਲੀ ਪ੍ਰਕਾਰ ਨਾਲ ਜਾਣ ਕੇ ਉਹ ਸਮਝ ਕੇ ਆਸ਼ੇ ਨੂੰ ਇਹ ਚੱਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਤੁਰਿਆ ਹੈ
ਘਰ ਮੰਜ਼ਿਲ ਬਿਸਾਲੂ ਤਾਲਾ
ਰਸਤੇ ਵਿਚ ਮੰਜ਼ਿਲ ਕਰਦਾ ਜਾਂਦਾ ਲੰਮਾ ਪੈਂਡਾ ਤੈਅ ਕਰਦਾ ਔਰ ਲੰਮਾ ਪੈਂਡਾ ਤੈਅ ਕਰਕੇ ਜਿੱਥੇ ਰਾਤ ਪੈਂਦੀ ਹੈ ਡੇਰਾ ਕਰਕੇ ਅਗਲੇ ਦਿਨ ਫਿਰ ਤੁਰ ਪੈਂਦਾ ਹੈ
ਸਭ ਲੰਘਿਓ ਮਾਰਗ ਜਾਲਾ
ਤੇ ਚਲਦਿਆਂ ਚਲਦਿਆਂ ਸਾਰਾ ਮਾਰਗ ਸਾਰਾ ਰਸਤਾ ਪੈਂਡਾ ਸ੍ਰੀ ਆਨੰਦਪੁਰ ਸਾਹਿਬ ਤੱਕ ਦਾ ਨਾਨ ਨਗਰ ਤੋਂ ਇਹਨੇ ਰਸਤੇ ਦਾ ਪੈਂਡਾ ਤੈਅ ਕੀਤਾ ਹੈ।
ਹੁਣ ਪਹੁੰਚੇ ਹੋ ਆਨੰਦਪੁਰ ਮੈਂ,
ਸਤਿਗੁਰੂ ਜੀ ਦੀ ਪਵਿੱਤਰ ਨਗਰੀ ਆਨੰਦਾਂ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਪਹੁੰਚਿਆ ਹੈ।
ਰੌਣਕ ਆਨੰਦਪੁਰ ਮੈਂ,
ਰੌਣਕਾਂ ਵੇਖੀਆਂ ਸ੍ਰੀ ਆਨੰਦਪੁਰ ਸਾਹਿਬ ਚ, ਰੌਣਕਾਂ ਹੀ ਰੌਣਕਾਂ। ਜਿੱਧਰ ਵੇਖੋ ਮੇਲੇ ਹੀ ਲੱਗੇ ਹੋਏ ਨੇ ਸੰਗਤਾਂ ਦੇ, ਬੇਅੰਤ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ, ਕਿਤੇ ਦੁਕਾਨਾਂ ਲੱਗੀਆਂ ਹੋਈਆਂ ਨੇ, ਕਿਤੇ ਭਾਂਤ ਭਾਂਤ ਦੇ ਕਰਤੱਬ ਹੋ ਰਹੇ ਨੇ। ਸ੍ਰੀ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਇਸ ਵਜ਼ੀਰ ਨੇ ਆ ਕੇ ਵੇਖੀਆਂ ਨੇ।
ਘਰ ਡੇਰਾ ਸੁਧ ਪਹੁੰਚਾਏ,
ਇਹਨੇ ਆ ਕੇ ਆਨੰਦਪੁਰ ਸਾਹਿਬ ਚ ਡੇਰਾ ਕੀਤਾ ਹੈ। ਡੇਰਾ ਕਰਕੇ ਆਪਣੇ ਆਉਣ ਦੀ ਖਬਰ ਮਹਾਰਾਜ ਜੀ ਦੇ ਕੋਲ ਭੇਜੀ ਹੈ।
ਆਨੰਦ ਚੰਦ ਅਗਵਾਈ,
ਦੀਵਾਨ ਆਨੰਦ ਚੰਦ ਜੀ ਨੇ ਇਹਦੇ ਆਉਣ ਦੀ ਖਬਰ ਆਪਣੇ ਕੰਨੀ ਸੁਣੀ ਹੈ।
ਸਭ ਕਲਗੀ ਤਰਸੋਂ ਭਾਕੇ,
ਭਾਈ ਆਨੰਦ ਚੰਦ ਜੀ, ਦੀਵਾਨ ਆਨੰਦ ਚੰਦ ਜੀ ਨੇ ਨਾਹਣ ਦੇ ਰਾਜੇ ਦਾ ਇਹ ਵਜ਼ੀਰ ਚੱਲ ਕੇ ਆਇਆ, ਇਹਦੇ ਆਉਣ ਦੀ ਖਬਰ ਮਹਾਰਾਜ ਕਲਗੀਧਰ ਜੀ ਨੂੰ ਦਿੱਤੀ ਹੈ।
ਨਾਹਨ ਕੋ ਅਬਲਾਖੇ,
ਮਹਾਰਾਜ ਜੀ ਨਾਹਣ ਦਾ ਰਾਜਾ, ਉਹਦਾ ਇੱਕ ਵਜ਼ੀਰ ਚੱਲ ਕੇ ਆਪ ਜੀ ਦੇ ਕੋਲ ਆਇਆ ਹੈ।
ਤਿੰਨ ਪੱਠੇ ਵਕੀਲ ਸੋ ਆਇਓ,
ਨਾਹਣ ਦੇ ਰਾਜੇ ਦਾ ਭੇਜਿਆ ਹੋਇਆ ਵਕੀਲ ਹੈ, ਚਿੱਠੀ ਲੈ ਕੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ।
ਸਭ ਸ੍ਰੀ ਮੁਕਬਚ ਫੁਰਮਾਇਓ,
ਤੋ ਕਲਗੀਧਰ ਜੀ ਨੇ ਦੀਵਾਨ ਆਨੰਦ ਚੰਦ ਜੀ ਦੀ ਇਹ ਬੇਨਤੀ ਸੁਣੀ ਤੇ ਬਚਨ ਕਹੇ,
ਜੈ ਆਪਣੋ ਬਾਤ ਸੁਣਾਇਓ, ਗਨ ਰਸਦ ਦੇਹੋ ਪਹੁੰਚਾਇਓ।
ਮਹਾਰਾਜ ਜੀ ਕਹਿੰਦੇ ਜਿਹੜਾ ਉਹ ਵਕੀਲ ਆਇਆ ਉਹ ਆਪਣੀ ਬੇਨਤੀ ਕਰਨਾ ਚਾਹੁੰਦਾ ਸਾਡੇ ਕੋਲ, ਏਦਾਂ ਕਰੋ ਪਹਿਲਾਂ ਉਹਦੇ ਡੇਰੇ ਦੀ ਸੁਧ ਸਾਰ ਲਵੋ, ਲੰਗਰ ਪ੍ਰਸ਼ਾਦੇ ਵਾਸਤੇ ਜੋ ਜੋ ਰਸਤਾ ਬਸਤਾ ਚਾਹੀਦੀਆਂ ਨੇ ਦੀਵਾਨ ਜੀ, ਉਹ ਸਾਰੀਆਂ ਰਸਤਾ ਬਸਤਾ ਉਹਨਾਂ ਕੋਲ ਪਹੁੰਚਦੀਆਂ ਕਰੋ।
ਸਭ ਲਗੈ ਸਭ ਸਭਾ ਲਗੈ ਜਬ ਕਾਲੇ, ਸਭ ਨਿਕਟ ਆਨ ਦਰ ਹਾਲੇ।
ਅੱਜ ਤਾਂ ਹੁਣ ਸਮਾਂ ਨਹੀਂ ਤੇ ਉਹ ਵੀ ਦੂਰੋਂ ਆਏ ਨੇ, ਚੱਲ ਕੇ ਅੱਜ ਉਹਨਾਂ ਨੂੰ ਆਰਾਮ ਕਰਨ ਦੇ, ਕੱਲ ਜਦੋਂ ਸਾਡੀ ਸਭਾ ਲੱਗੇਗੀ ਸਾਡਾ ਦੀਵਾਨ ਸਜੇਗਾ ਤੇ ਕੱਲ ਸਵੇਰੇ ਜਿੰਨਾ ਛੇਤੀ ਹੋ ਸਕੇ ਉਹਨਾਂ ਨੂੰ ਸਾਡੇ ਦੀਵਾਨ ਵਿਚ ਸਾਡੀ ਸਭਾ ਵਿਚ ਲਿਆ ਕੇ ਹਾਜ਼ਰ ਕਰਨਾ।
ਸੁਣ ਆਏ ਸਤਿਗੁਰੂ ਦੀਵਾਨੰਗ,
ਸਤਿਗੁਰੂ ਜੀ ਦੀ ਆਗਿਆ ਦੀਵਾਨ ਆਨੰਦ ਚੰਦ ਜੀ ਨੇ ਸੁਣੀ ਹੈ।
ਪਹੁੰਚਾਏ ਖਾਨ ਅਰਪਾਨ,
ਔਰ ਖਾਨ ਪਾਨ ਪਹੁੰਚਦਾ ਕੀਤਾ, ਜੋ ਜੋ ਰਸਤਾ ਬਸਤਾ ਚਾਹੀਦੀਆਂ ਸਨ ਡੇਰੇ ਵਾਸਤੇ, ਘੋੜਿਆਂ ਵਾਸਤੇ ਦਾਣਾ ਪੱਠਾ ਚਾਹੀਦਾ ਸੀ, ਉਹ ਸਾਰਾ ਨਾਨ ਦੇ ਰਾਜੇ ਦੇ ਇਸ ਵਕੀਲ ਦੇ ਕੋਲ ਪਹੁੰਚਦਾ ਕੀਤਾ ਹੈ।
ਸਭ ਬਿਦਕੀ ਸੁਧ ਤੇ ਲੈਨੇ,
ਸਭ ਪ੍ਰਕਾਰ ਦੀ ਸੁਧ ਸਾਰ ਦੀਵਾਨ ਆਨੰਦ ਚੰਦ ਜੀ ਨੇ ਇਹਦੀ ਲਈ ਹੈ।
ਹੁਣ ਰਾਤ ਬਿਤਾਵਨ ਕੀਨੀ,
ਫਿਰ ਇਹਨੇ ਰਾਤ ਇੱਥੇ ਗੁਰੂ ਸਾਹਿਬ ਜੀ ਦੀ ਪਵਿੱਤਰ ਨਗਰੀ ਦੇ ਵਿਚ ਬਤੀਤ ਕੀਤੀ ਹੈ ਔਰ ਰਾਤ ਆਰਾਮ ਕੀਤਾ ਹੈ।
ਨਰ ਸਗਰੇ ਸੋਚ ਛਨਾਨੇ, ਮੁਖ ਗੁਰੂ ਗੁਰੂ ਜਾਪ ਬਖਾਨੇ।
ਅੰਮ੍ਰਿਤ ਵੇਲਾ ਹੋ ਗਿਆ, ਅਗਲਾ ਦਿਨ ਚੜ ਗਿਆ, ਅੰਮ੍ਰਿਤ ਵੇਲਾ ਹੋਇਆ ਤੇ ਅੰਮ੍ਰਿਤ ਵੇਲੇ ਸਾਰੇ ਸਿੱਖ ਉੱਠੇ ਨੇ, ਉੱਠ ਕੇ ਸਭ ਨੇ ਸੋਚ ਇਸ਼ਨਾਨ ਕੀਤਾ, ਇਸ਼ਨਾਨ ਪਾਨ ਕਰਕੇ ਸਾਰੇ ਆਪਣੇ ਮੁਖੋਂ ਗੁਰੂ ਗੁਰੂ ਦਾ ਜਾਪ ਜਪ ਰਹੇ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸੇ ਨਾਮ ਦੇ ਜਾਪ ਦੀ ਧੁਨ ਸਾਰੇ ਪਾਸੇ ਸੁਣਾਈ ਦੇ ਰਹੀ ਹੈ, ਸਭ ਦੇ ਕੰਨਾਂ ਵਿਚ ਇਸੇ ਸ਼ਬਦ ਦਾ ਨਾਦ ਗੂੰਜ ਰਿਹਾ, ਬੜੇ ਪਿਆਰ ਨਾਲ ਬੜੇ ਅਦਬ ਨਾਲ ਸਾਰੇ ਜਾਪ ਜਪ ਰਹੇ ਨੇ। ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਕੋਈ ਸੁਖਮਣੀ ਸਾਹਿਬ ਪੜ੍ਹ ਰਿਹਾ, ਕੋਈ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਿਹਾ। ਏਦਾਂ ਅੰਮ੍ਰਿਤ ਵੇਲੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ।
ਬਦ ਸ਼ਬਦ ਸ਼ਬਦ ਕੋ ਗਾਵੇ, ਗਨ ਬਾਦਤ ਸੰਗ ਬਜਾਵੇ।
ਵੱਡੇ ਸ਼ਬਦ ਵਿਚ ਯਾਨੀ ਕਿ ਉੱਚੀ ਆਵਾਜ਼ ਦੇ ਵਿਚ ਸਤਿਗੁਰਾਂ ਦੇ ਸ਼ਬਦਾਂ ਨੂੰ ਗਾਉਂਦੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀ ਕਰ ਰਹੇ ਨੇ, ਨਾਲ ਸੰਗਤ ਬੈਠੀ ਸੁਣ ਰਹੀ ਹੈ ਤੇ ਨਾਲ ਨਾਲ ਉੱਚੀ ਆਵਾਜ਼ ਵਿਚ ਸ਼ਬਦਾਂ ਨੂੰ ਗਾਇਨ ਕਰਦੇ ਨੇ। ਅਨੇਕਾਂ ਜਿਹੜੇ ਬਾਦਤ ਵਾਜੇ ਹਨ, ਚਾਹੇ ਉਹ ਰਬਾਬ ਹੈ, ਚਾਹੇ ਉਹ ਮਿਰਦੰਗ ਵੱਜਦਾ ਹੈ, ਗੁਰੂ ਸਾਹਿਬ ਦੇ ਦਰਬਾਰ ਵਿਚ ਹੋਰ ਸਾਜ ਵੱਜਦੇ ਨੇ, ਉਹਨਾਂ ਸਾਜਾਂ ਦੇ ਨਾਲ ਆਪਣੀ ਆਵਾਜ਼ ਨੂੰ ਮਿਲਾ ਕੇ ਉੱਚੀ ਉੱਚੀ ਧੁਨ ਦੇ ਵਿਚ ਸ਼ਬਦਾਂ ਨੂੰ ਗਾਇਨ ਕਰਦੇ ਹਨ।
ਸੁਣ ਨੋਬਤ ਜਨ ਗਨ ਗਾਜਾ, ਰਣਜੀਤ ਨਗਾਰਾ ਬਾਜਾ।
ਸਤਿਗੁਰਾਂ ਦੇ ਦਰਵਾਜੇ ਦੇ ਉੱਤੇ ਨੌਬਤਾਂ ਦੀ ਧੁਨ ਵੀ ਵੱਜ ਰਹੀ ਹੈ, ਨੌਬਤਾਂ ਵੱਜ ਰਹੀਆਂ ਉੱਚੀ ਧੁਨ ਵਿਚ ਦੂਰ ਤੱਕ ਆਵਾਜ਼ ਸੁਣਦੀ ਹੈ। ਨੌਬਤਾਂ ਦਾ ਕੰਨ ਗੱਜਿਆ ਹੈ, ਫਿਰ ਰਣਜੀਤ ਨਗਾਰਾ ਵੱਜਿਆ ਜਿਹਦੀ ਆਵਾਜ਼ ਪਹਾੜਾਂ ਦੀਆਂ ਸੈਲਾਂ ਦੇ ਵਿਚ, ਪਹਾੜਾਂ ਦੀਆਂ ਕੰਧਰਾਵਾਂ ਦੇ ਵਿਚ ਗੂੰਜ ਉੱਠੀ ਹੈ। ਦੂਰ ਦੂਰ ਤੱਕ ਇਹ ਆਵਾਜ਼ ਪਹੁੰਚੀ ਹੈ।
ਪੁਨ ਪਤਨ ਕੀ ਪੁਕਾਰੇ,
ਸਤਿਗੁਰਾਂ ਦੇ ਦਰਬਾਰ ਦੇ ਸਨਮੁਖ ਭੱਟ ਨਕੀਬ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦੇ ਹਨ।
ਕੀਰਤੀ ਉੱਚੀ ਵਿਚਾਰੇ,
ਸਤਿਗੁਰੂ ਜੀ ਦੀ ਕੀਰਤੀ ਬੜੀ ਉੱਚੀ ਆਵਾਜ਼ ਵਿਚ, ਬੜੀ ਉੱਚੀ ਧੁਨ ਦੇ ਵਿਚ ਮਹਾਰਾਜ ਜੀ ਦੀ ਕੀਰਤੀ ਗਾਇਨ ਕਰਦੇ ਹਨ।
ਵਜੇ ਕੜਾ ਵਲ ਨਾਦੰਗ,
ਬਹੁਤ ਪ੍ਰਕਾਰ ਦੇ ਵਾਜੇ ਵੱਜਦੇ ਨੇ, ਅਨਕ ਪ੍ਰਕਾਰ ਦੇ ਹੋਰ ਜਿਹੜੇ ਘਰਾਵਲ ਨਾਦ ਹਨ ਉਹ ਵੱਜਦੇ ਹਨ।
ਉੱਠੇ ਜਾਗ ਹੈ ਲਾਦੰਗ,
ਔਰ ਜਿੰਨੇ ਵੀ ਸਿੱਖ ਸਨ ਸ੍ਰੀ ਅਨੰਦਪੁਰ ਸਾਹਿਬ ਵਿਚ, ਜਿੰਨੇ ਵੀ ਲੋਕ ਨੇ, ਸਭ ਅੰਮ੍ਰਿਤ ਵੇਲੇ ਉੱਠੇ ਨੇ। ਇੰਨੇ ਜ਼ਿਆਦਾ ਰੰਗ ਬਣਿਆ ਹੋਇਆ, ਆਨੰਦ ਬਣਿਆ ਹੋਇਆ, ਕੋਈ ਇਸ ਆਨੰਦ ਨੂੰ ਗਵਾਣਾ ਨਹੀਂ ਚਾਹੁੰਦਾ। ਆਨੰਦਪੁਰ ਸਾਹਿਬ ਦੇ ਅੰਮ੍ਰਿਤ ਵੇਲੇ ਦੇ ਆਨੰਦ ਨੂੰ ਸਾਰੇ ਬੜੀ ਖੁਸ਼ੀ ਨਾਲ ਮਾਣ ਰਹੇ ਹਨ।
ਦਿਨ ਘੜੀ ਚਾਰ ਜਬ ਆਇਓ, ਸ੍ਰੀ ਮੁਖ ਤੇ ਹੁਕਮ ਸੁਣਾਇਓ।
ਚਾਰ ਘੜੀਆਂ ਦਿਨ ਜਦੋਂ ਚੜ ਗਿਆ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਗਿਆ ਕੀਤੀ, ਹੁਕਮ ਫੁਰਮਾਇਆ।
ਸ਼ੁਭਾ ਸਭਾ ਸਥਾਨ ਸੁਦਵਾਰੋ,
ਹੁਕਮ ਕੀਤਾ ਭਾਈ ਸਾਡੀ ਸਭਾ ਸਜਾਓ, ਸੋਹਣੀ ਜਗ੍ਹਾ ਦੇ ਉੱਤੇ ਸਾਡਾ ਦੀਵਾਨ ਸਜਾਓ।
ਰਜ ਸੁੰਦਰ ਫਰਸ਼ ਉਚਾਰੇ,
ਸੋਹਣੇ ਫਰਸ਼, ਸੋਹਣੇ ਗਲੀਚੇ ਸਾਰੀ ਸਭਾ ਦੇ ਵਿਚ ਸੰਗਤ ਦੇ ਬੈਠਣ ਵਾਸਤੇ ਵਿਛਾ ਦਿਓ।
ਸਭਿਆਂ ਨੂੰ ਸੁਧ ਕਰ ਦੀਜੈ,
ਔਰ ਸਾਰਿਆਂ ਨੂੰ ਖਬਰ ਦੇ ਦਿਓ ਜਿਨ੍ਹਾਂ ਨੇ ਦਰਸ਼ਨ ਕਰਦੇ ਨੇ, ਸਾਰੀ ਸੰਗਤ ਨੂੰ ਸੁਨੇਹੇ ਭੇਜ ਦਿਓ।
ਪਤੀ ਨਾਹਨ ਦੋਸਤ ਬੁਲੀ ਜੈ,
ਫਿਰ ਨਾਹਨ ਪਤੀ ਰਾਜੇ ਮੇਦਨੀ ਪ੍ਰਕਾਸ਼ ਦਾ ਆਇਆ ਹੋਇਆ ਜਿਹੜਾ ਭੇਜਿਆ ਹੋਇਆ ਦੂਤ ਹੈ, ਵਕੀਲ ਹੈ, ਉਹਦੇ ਕੋਲ ਵੀ ਆਉਣ ਵਾਸਤੇ ਉਹਨੂੰ ਵੀ ਸੁਨੇਹਾ ਭੇਜ ਦਿਓ।
ਨੰਦ ਚੰਦ ਤਤਕਾਲਾ,
ਸਤਿਗੁਰਾਂ ਦਾ ਹੁਕਮ ਸੁਣ ਕੇ ਦੀਵਾਨ ਭਾਈ ਨੰਦ ਚੰਦ ਜੀ ਨੇ
ਸਭ ਕਾਰਜ ਕੀਨ ਉਤਾਲਾ,
ਸਾਰੇ ਕਾਰਜ ਬੜੀ ਛੇਤੀ ਨਾਲ, ਪਹਿਲਾਂ ਮਹਾਰਾਜ ਜੀ ਦਾ ਦਰਬਾਰ ਸ਼ਿੰਗਾਰਿਆ, ਸੋਹਣੇ ਫਰਸ਼ ਗਲੀਚੇ ਵਿਛਾਏ, ਮਹਾਰਾਜ ਜੀ ਦਾ ਆਸਣ ਲਾਇਆ, ਫਿਰ ਸਾਰੀਆਂ ਸੰਗਤਾਂ ਦੇ ਵਿਚ ਖਬਰ ਭੇਜੀ ਕਿ ਜਿਨ੍ਹਾਂ ਮਾਈਆਂ ਭਾਈਆਂ ਨੇ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ ਉਹ ਆ ਕੇ ਸਤਿਗੁਰਾਂ ਦੇ ਦਰਸ਼ਨ ਕਰ ਲੈਣ।
ਤਬ ਕਲਗੀ ਧਰ ਚਲ ਆਏ, ਸਿੰਘਾਸਨ ਬੈਠ ਸੁਆਏ,
ਫਿਰ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜਦੋਂ ਦੀਵਾਨ ਸਜ ਗਿਆ, ਤੋ ਮਹਾਰਾਜ ਜੀ ਆਪਣੇ ਦੀਵਾਨ ਵਿਚ ਚੱਲ ਕੇ ਆਏ ਸੋਹਣੇ ਸਿੰਘਾਸਨ ਦੇ ਉੱਤੇ। ਮਹਾਰਾਜ ਦਸਵੇਂ ਪਾਤਸ਼ਾਹ ਜੀ ਆਣ ਕੇ ਬੈਠੇ ਨੇ, ਸੋਭਨੀਕ ਹੋਏ ਨੇ।
ਚਮਰ ਦੰਡ ਜੜਾਓ,
ਸਤਿਗੁਰੂ ਜੀ ਦੇ ਸੀਸ ਉੱਤੇ ਚਵਰ ਝੁੱਲ ਰਿਹਾ, ਚੋਬਦਾਰ ਜਿਹੜੇ ਨੇ ਸਨਮੁਖ ਚੋਭਾਂ ਲੈ ਕੇ ਖੜੇ ਹਨ।
ਹੀਰੇ ਦੁੱਤ ਦਮਕਾਓ,
ਉਹਨਾਂ ਚੋਭਾਂ ਦੇ ਵਿਚ ਵੀ ਹੀਰੇ ਜੜੇ ਹੋਏ ਨੇ, ਔਰ ਉਹ ਵੀ ਦਮਕ ਰਹੇ ਨੇ, ਪ੍ਰਕਾਸ਼ ਕਰ ਰਹੇ ਨੇ।
ਸਿਰ ਤੁਰਤ ਫਿਰਤ ਬੋ ਬਾਰੇ,
ਸਤਿਗੁਰੂ ਜੀ ਦੇ ਸੀਸ ਉੱਤੇ ਚਵਰ ਬਾਰ ਬਾਰ ਝੁੱਲਦਾ, ਉਸ ਚਵਰ ਵਿਚ ਵੀ ਬੜੇ ਕੀਮਤੀ ਜੜਾਊ ਜੜੇ ਹੋਏ ਨੇ।
ਜਨ ਲੀਤ ਮਰਾਲ ਉਡਾਰੇ,
ਏਦਾਂ ਜਾਪਦਾ ਮਹਾਰਾਜ ਜੀ ਦੇ ਸੀਸ ਉੱਤੇ ਹੰਸ ਉੱਡ ਕੇ ਸੱਜੇ ਤੋਂ ਖੱਬੇ ਤੇ ਖੱਬੇ ਤੋਂ ਫੇਰ ਸੱਜੇ ਨੂੰ ਆਉਂਦਾ, ਚੌਰ ਨਹੀਂ ਝੁੱਲ ਰਿਹਾ, ਮਾਨੋ ਜਿਵੇਂ ਹੰਸ ਮਹਾਰਾਜ ਜੀ ਦੇ ਸੀਸ ਉੱਤੇ ਉੱਡਦਾ ਹੋਵੇ।
ਤਨ ਬਸਤਰ ਸ਼ਸਤਰ ਜੁੱਤ ਸਾਜਾ, ਬਹੁਤ ਗਰੀਬ ਨਿਵਾਜਾ,
ਗੁਰੂ ਕਲਗੀਧਰ ਜੀ ਦਾ ਪਾਵਨ ਤਨ ਸਰੀਰ ਸ਼ਸਤਰਾਂ ਬਸਤਰਾਂ ਦੇ ਸਹਿਤ ਸਜਿਆ ਹੋਇਆ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਤਨ ਤੇ ਸੋਹਣੇ ਸ਼ਸਤਰ ਬਸਤਰ ਸਜੇ ਹੋਏ ਹਨ, ਜੋ ਸਤਿਗੁਰੂ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਹਨ।
ਗਨ ਥਿਰੇ ਮਸੰਦ ਬਿਲੰਦੰਗ,
ਮਹਾਰਾਜ ਜੀ ਦੀ ਸਭਾ ਵਿਚ ਬਹੁਤ ਸਾਰੇ ਮਸੰਦ ਵੀ ਆ ਕੇ ਬੈਠੇ ਨੇ, ਬਹੁਤ ਸਾਰੇ ਸਿੱਖ ਤੇ ਸੇਵਕ ਬੈਠੇ ਹਨ।
ਕਰ ਆਯੁਧ ਯੋਧਾ ਬ੍ਰਿੰਦੰਗ,
ਬੜੇ ਸ਼ਸਤਰ ਧਾਰੀ ਯੋਧੇ ਸੂਰਮੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿਚ ਸਜੇ ਬੈਠੇ ਹਨ।
ਨਿਰਿਪ ਨਾਨ ਦੋਤ ਹਕਾਰਾ, ਚਲ ਆਯੋ ਸਭਾ ਮਜਾਰਾ,
ਨਾਹਣ ਦੇ ਰਾਜੇ ਦਾ ਜਿਹੜਾ ਦੂਤ ਸੀ, ਜਿਹਨੂੰ ਰਾਜੇ ਮੇਦਨੀ ਪ੍ਰਕਾਸ਼ ਨੇ ਬੇਨਤੀ ਨਾਮਾ ਦੇ ਕੇ ਭੇਜਿਆ, ਉਹਨੂੰ ਆਪਣੀ ਸਭਾ ਵਿਚ ਮਹਾਰਾਜ ਜੀ ਨੇ ਬੁਲਾਇਆ, ਉਹ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਹੈ।
ਬੰਧਨ ਬਾਰੰਗ ਬਾਰੀ
ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਉਹਨੇ ਬਾਰ ਬਾਰ ਵੰਦਨਾ ਕੀਤੀ ਹੈ, ਬਾਰੰਗ ਬਾਰ ਨਮਸਕਾਰ ਕੀਤੀ ਹੈ।
ਆਇਸ ਬੈਠ ਉਚਾਰੀ
ਔਰ ਸਤਿਗੁਰਾਂ ਦੀ ਆਗਿਆ ਲੈ ਕੇ, ਗੁਰਦੇਵ ਦੀ ਆਗਿਆ ਲੈ ਕੇ ਫਿਰ ਮਹਾਰਾਜ ਜੀ ਦੀ ਸਭਾ ਵਿਚ ਬੈਠਾ ਹੈ।
ਕਰ ਜੋਰੇ ਨਮਰ ਨਰਿੰਦਾ
ਰਾਜੇ ਮੇਦਨੀ ਪ੍ਰਕਾਸ਼ ਵੱਲੋਂ ਹੱਥ ਜੋੜੇ ਨੇ, ਆਖਿਆ ਮਹਾਰਾਜ ਰਾਜੇ ਮੇਦਨੀ ਪ੍ਰਕਾਸ਼ ਨੇ ਆਪ ਜੀ ਦੇ ਚਰਨਾਂ ਵਿਚ ਨਮਸਕਾਰ ਭੇਜੀ, ਆਪ ਜੀ ਪ੍ਰਵਾਨ ਕਰੋ।
ਕੀ ਬੰਧਨ ਪਦੇ ਅਰਬਿੰਦਾ
ਮੇਦਨੀ ਪ੍ਰਕਾਸ਼ ਵੱਲੋਂ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ, ਮਹਾਰਾਜ ਰਾਜੇ ਮੇਦਨੀ ਪ੍ਰਕਾਸ਼ ਵੱਲੋਂ ਆਪ ਜੀ ਨੂੰ ਨਮਸਕਾਰ ਹੈ।
ਸੁਨ ਰਾਵਰ ਕੋ ਜਸ ਭਾਰੇ
ਆਖਿਆ ਮਹਾਰਾਜ, ਵਕੀਲ ਬੋਲਿਆ ਮੇਦਨੀ ਪ੍ਰਕਾਸ਼ ਦਾ, ਮਹਾਰਾਜ ਤੁਹਾਡਾ ਪਵਿੱਤਰ ਭਾਰੀ ਸੁਜਸ ਸਾਡੇ ਸਿਰਮੌਰ ਰਿਆਸ ਦੇ ਰਾਜੇ ਰਾਜੇ ਮੇਦਨੀ ਪ੍ਰਕਾਸ਼ ਨੇ ਸੁਣਿਆ ਹੈ।
ਔਰ ਦੀਰਘ ਆਨੰਦ ਧਾਰੇ
ਉਹਦੇ ਮਨ ਦੇ ਵਿਚ ਬੜਾ ਵੱਡਾ ਭਾਰੀ ਦੀਰਘ ਆਨੰਦ ਵਰਤਿਆ ਜਦੋਂ ਨੇ ਤੁਹਾਡਾ ਸੁਜਸ ਸੁਣਿਆ, ਤੁਹਾਡੀ ਮਹਿਮਾ ਸੁਣੀ।
ਜੇ ਲਗੀ ਦਰਸ ਕੀ ਪਿਆਸਾ ਮੋਏ ਪੀਜਿਓ ਰਾਵਰ ਪਾਸਾ।
ਮਹਾਰਾਜ ਰਾਜੇ ਮੇਦਨੀ ਪ੍ਰਕਾਸ਼ ਦੇ ਮਨ ਵਿਚ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ, ਉਹਦੇ ਹਿਰਦੇ ਵਿਚ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ, ਇਸ ਕਰਕੇ ਮਹਾਰਾਜ ਜੀ ਉਹਨੇ ਮੈਨੂੰ ਆਪ ਜੀ ਦੇ ਚਰਣਾਂ ਵਿਚ ਬੇਨਤੀ ਕਰਨ ਵਾਸਤੇ ਉਚੇਚੇ ਤੌਰ ਤੇ ਭੇਜਿਆ ਹੈ।
ਇਮ ਕਹਿ ਆਗੇ ਧਰ ਪਾਤੇ
ਇਦਾਂ ਕਹਿ ਕੇ ਉਸ ਦੂਤ ਨੇ ਵਕੀਲ ਨੇ ਰਾਜੇ ਮੇਦਨੀ ਪ੍ਰਕਾਸ਼ ਵੱਲੋਂ ਭੇਜੀ ਹੋਈ ਚਿੱਠੀ ਕਲਗੀਧਰ ਜੀ ਦੇ ਚਰਨਾਂ ਵਿਚ ਰੱਖੀ ਹੈ।
ਪ੍ਰਭ ਸੁਣੋ ਲਿਖੀ ਜਿਸ ਭਾਂਤੀ
ਆਖਿਆ ਪ੍ਰਭੂ ਜੀ ਇਹ ਚਿੱਠੀ ਹੈ ਰਾਜੇ ਮੇਦਨੀ ਪ੍ਰਕਾਸ਼ ਵੱਲੋਂ, ਇਹ ਵੀ ਆਪ ਦੀ ਕਿਰਪਾ ਕਰਕੇ ਸੁਣ ਲੋ ਕਿਵੇਂ ਰਾਜੇ ਮੇਦਨੀ ਪ੍ਰਕਾਸ਼ ਨੇ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ।
ਹੁਣ ਸਤਿਗੁਰ ਨੇ ਪਠਵਾਏ
ਸੁਣ ਕੇ ਮਹਾਰਾਜ ਜੀ ਨੇ ਹੁਕਮ ਕੀਤਾ ਸੇਵਾਦਾਰ ਨੂੰ, ਭਾਈ ਰਾਜੇ ਮੇਦਨੀ ਪ੍ਰਕਾਸ਼ ਦੀ ਇਹ ਚਿੱਠੀ ਸਾਨੂੰ ਪੜ੍ਹ ਕੇ ਸੁਣਾਓ।
ਸਭ ਸਭਾ ਸੁਨਤ ਚਿਤ ਚਾਏ
ਸਾਰੀ ਸਭਾ ਬੜੇ ਚਾਓ ਨਾਲ ਬੜੇ ਉਮਾਓ ਨਾਲ ਸੁਣਨ ਲੱਗੀ ਕਿ ਕਿਵੇਂ ਰਾਜੇ ਮੇਦਨੀ ਪ੍ਰਕਾਸ਼ ਨੇ ਬੇਨਤੀ ਭੇਜੀ ਹੈ।
ਮੋਏ ਜਾਨੋ ਆਪਨ ਦਾਸਾ ਤਰ ਰਾਵਰ ਪਰ ਪਰਵਾਸਾ।
ਮੇਦਨੀ ਪ੍ਰਕਾਸ਼ ਨੇ ਚਿੱਠੀ ਵਿਚ ਲਿਖਿਆ ਕਿ ਹੇ ਕਲਗੀਧਰ ਜੀ, ਮੈਨੂੰ ਆਪਣਾ ਦਾਸ ਜਾਣੋ, ਮੈਂ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ ਔਰ ਮੈਨੂੰ ਆਪ ਜੀ ਦੇ ਪਵਿੱਤਰ ਚਰਨਾਂ ਦਾ ਭਰਵਾਸਾ ਹੈ, ਤੁਹਾਡੇ ਪਵਿੱਤਰ ਚਰਨਾਂ ਦਾ ਭਰੋਸਾ ਹੈ।
ਪ੍ਰਕਾਸ਼ ਮੇਦਨੀ ਰਾਜਾ
ਮਹਾਰਾਜ ਮੇਦਨੀ ਪ੍ਰਕਾਸ਼ ਮੈਂ ਰਾਜਾ ਹਾਂ।
ਇਹ ਲਿਖਤਮ ਬਿਨਾ ਸੁਕਾਜਾ
ਮਹਾਰਾਜ ਇਹ ਚਿੱਠੀ ਮੈਂ ਆਪ ਜੀ ਦੇ ਚਰਨਾਂ ਵਿਚ ਲਿਖ ਰਿਹਾ, ਲਿਖ ਤੁਮ ਰਾਜਾ ਮੇਦਨੀ ਪ੍ਰਕਾਸ਼ ਮਹਾਰਾਜ ਇਹ ਚਿੱਠੀ ਮੈਂ ਆਪ ਜੀ ਦੇ ਚਰਨਾਂ ਵਿਚ ਆਪਣੇ ਵੱਲੋਂ ਲਿਖ ਰਿਹਾ।
ਲਖ ਪ੍ਰਭੂ ਬਨ ਕਹਿ ਨਾ ਸਕੰਤਾ ਤੁਮ ਜਗਤ ਗੁਰੂ ਭਗਵੰਤਾ।
ਇਹ ਪ੍ਰਭੂ ਜੀ ਮੈਂ ਤੁਹਾਨੂੰ ਪ੍ਰਭੂ ਦਾ ਰੂਪ ਵੱਡਾ ਰੂਪ ਕਰਕੇ ਜਾਣਦਾ ਪਰ ਕਹਿ ਨਹੀਂ ਸਕਦਾ, ਮੈਂ ਤੁਹਾਨੂੰ ਸਾਰੇ ਜਗਤ ਦਾ ਗੁਰੂ ਤੇ ਭਗਵੰਤ ਰੂਪ ਕਰਕੇ ਜਾਣਦਾ ਤੇ ਵੇਖਦਾ ਹਾਂ।
ਲਿਖ ਤੁਮ ਪੈ ਪਟ ਮੈਂ ਅਰਜ਼ੀ
ਮਹਾਰਾਜ ਇਹ ਅਰਜ਼ੀ ਇਹ ਬੇਨਤੀ ਮੈਂ ਤੁਹਾਡੇ ਕੋਲ ਲਿਖ ਕੇ ਭੇਜੀ ਹੈ।
ਇਸ ਲਖਨ ਆਪ ਕੀ ਮਰਜ਼ੀ
ਤੁਹਾਡੀ ਮਰਜ਼ੀ ਜਾਣਨ ਵਾਸਤੇ ਇਹ ਚਿੱਠੀ ਲਿਖ ਕੇ ਭੇਜੀ ਹੈ, ਇਹਦੇ ਰਾਹੀਂ ਮੈਂ ਤੁਹਾਡੇ ਮਨ ਦੀ ਮਰਜ਼ੀ ਜਾਣਨਾ ਚਾਹੁੰਦਾ ਹਾਂ।
ਮੈਂ ਸੁਣੀ ਬਾਤ ਰਿਸ ਪੂਰੇ ਤੁਮ ਸੰਗ ਨ੍ਰਿਪਤ ਕਹਿਲੂਰੇ।
ਮਹਾਰਾਜ ਜੀ ਮੈਂ ਸੁਣਿਆ ਕਹਿਲੂਰੀ ਰਾਜਾ ਤੁਹਾਡੇ ਨਾਲ ਵਿਰੋਧ ਕਰ ਰਿਹਾ, ਕਹਿਲੂਰੀ ਰਾਜਾ ਭੀਮ ਚੰਦ ਇਸ ਵੇਲੇ ਤੁਹਾਡੇ ਨਾਲ ਪੂਰੀ ਦੁਸ਼ਮਣੀ ਕਰ ਰਿਹਾ।
ਮਤ ਮੰਦ ਵਿਰੋਧੀ ਉਠਾਇਓ
ਮਾੜੀ ਮਤ ਵਾਲਾ ਹੈ ਰਾਜਾ ਭੀਮ ਚੰਦ ਜਿਨ੍ਹੇ ਤੁਹਾਡੇ ਨਾਲ ਵੈਰ ਵਿਰੋਧ ਦੀ ਬਿਰਤੀ ਰੱਖੀ ਹੈ।
ਮੈਂ ਭਲੋ ਆਪਣੋ ਭਾਇਓ
ਉਹਨੂੰ ਆਪਣਾ ਭਲਾ ਨਹੀਂ ਪਾਇਆ, ਤੁਹਾਡੇ ਨਾਲ ਵੈਰ ਕਰਕੇ ਤਾਂ ਉਹਦਾ ਬੁਰਾ ਹੀ ਹੋਣਾ, ਉਹਨੂੰ ਆਪਣਾ ਭਲਾ ਨਹੀਂ ਚੰਗਾ ਲੱਗਾ ਜਿਸ ਕਰਕੇ ਉਹ ਤੁਹਾਡਾ ਵਿਰੋਧੀ ਬਣਿਆ ਬੈਠਾ।
ਸੋ ਕਰਿਓ ਆਪਣੋ ਪਾਵੈ ਤੁਮ ਸੰਗ ਬੈਰ ਵਧਾਵੈ।
ਮਹਾਰਾਜ ਉਹਨੂੰ ਆਪਣਾ ਕੀਤਾ ਮਿਲੇਗਾ, ਜੋ ਕਰ ਰਿਹਾ ਉਹਨੂੰ ਆਪਣੀ ਕਰਨੀ ਦਾ ਫਲ ਮਿਲੇਗਾ, ਜਿਹੜਾ ਤੁਹਾਡੇ ਨਾਲ ਵੈਰ ਵਧਾ ਰਿਹਾ, ਤੁਹਾਡੇ ਨਾਲ ਦੁਸ਼ਮਣੀ ਵਧਾ ਰਿਹਾ, ਉਹਨੂੰ ਆਪਣੀ ਕਰਨੀ ਦਾ ਫਲ ਜ਼ਰੂਰ ਮਿਲੇਗਾ।
ਜੈ ਚਰਨ ਆਪ ਕੇ ਜਾਮੈ ਸੋ ਪਾਵਨ ਦੇਸ਼ ਸੁਹਾਵੈ।
ਗਰੀਬ ਨਵਾਜ ਸਾਹਿਬ ਜੀ, ਜਿੱਥੇ ਚੱਲ ਕੇ ਤੁਹਾਡੇ ਚਰਨ ਜਾਂਦੇ ਹਨ, ਜਿਸ ਜਗ੍ਹਾ ਤੇ ਤੁਹਾਡੇ ਚਰਨ ਚੱਲ ਕੇ ਪੈਂਦੇ ਹਨ ਮਹਾਰਾਜ, ਉਹ ਦੇਸ਼ ਪਵਿੱਤਰ ਹੋ ਜਾਂਦੇ ਨੇ, ਉਹ ਰਿਆਸਤਾਂ ਪਵਿੱਤਰ ਹੋ ਜਾਂਦੀਆਂ ਨੇ, ਪਾਵਨ ਹੋ ਜਾਂਦੇ ਨੇ ਉਹ ਰਾਜ। ਹੇ ਪ੍ਰਭੂ, ਜਿੱਥੇ ਤੁਹਾਡੇ ਪਵਿੱਤਰ ਚਰਨ ਪੈਂਦੇ ਹਨ,
ਜੇ ਚਹੁ ਕਰਨ ਕੋ ਸੈਲੰਗ,
ਮਹਾਰਾਜ ਜੇ ਤੁਹਾਡੇ ਮਨ ਚ ਇੱਛਾ ਹੋਵੇ ਸੈਲ ਕਰਨ ਦੀ, ਤੁਹਾਡੇ ਮਨ ਚ ਇੱਛਾ ਹੋਵੇ ਵਿਚਰਨ ਦੀ,
ਦੂਨ ਸੁੰਦਰੀ ਸੈਲੰਗ,
ਮਹਾਰਾਜ ਇੱਧਰ ਮੇਰੇ ਕੋਲ ਬੜੀ ਵਧੀਆ ਦੂਣ ਹੈ, ਬੜਾ ਸੁੰਦਰ ਦੂਣ ਦਾ ਇਲਾਕਾ ਤੁਹਾਡਾ ਬਖਸ਼ਿਆ ਹੋਇਆ, ਇਹਦੇ ਵਿਚ ਆਪ ਆ ਕੇ ਸੈਲ ਕਰ ਸਕਦੇ ਹੋ।
ਬਨ ਸ਼ੋਭਤ ਸਰਵਰ ਨਾਨਾ,
ਮਹਾਰਾਜ ਭਾਂਤ ਭਾਂਤ ਦੇ ਸੋਹਣੇ ਦਰਖਤ ਇੱਥੇ ਸੋਭਦੇ ਨੇ, ਭਾਂਤ ਭਾਂਤ ਦੀ ਸੋਹਣੀ ਬਨਸਪਤੀ ਚਾਰੇ ਪਾਸੇ ਇੱਥੇ ਦਿਸਦੀ ਹੈ।
ਫਲ ਫੂਲਨ ਸਹਿਤ ਮਾਨਾ,
ਹੋਰ ਉਹ ਬਨਸਪਤੀ ਦਰਖਤ ਜਿਨ੍ਹਾਂ ਤੇ ਭਾਂਤ ਭਾਂਤ ਦੇ ਫੁੱਲ ਫਲ ਉਹ ਲੱਗੇ ਹੋਏ ਸੋਭਦੇ ਹਨ।
ਜਮਨਾਦਕ ਪ੍ਰਵਾਹ,
ਲਾਗੇ ਉਹ ਜਮਨਾ ਨਦੀ ਵਗਦੀ ਹੈ, ਜਮਨਾ ਨਦੀ ਦਾ ਬੜਾ ਨਿਰਮਲ ਸਵੱਛ ਜਲ ਵਗਦਾ ਹੈ।
ਕਰੋ ਖੇਰ ਉਮਾ,
ਤੁਸੀਂ ਮਨ ਭਾਉਂਦਾ ਸ਼ਿਕਾਰ ਖੇਡ ਸਕਦੇ ਹੋ, ਜਿੱਥੇ ਮਰਜ਼ੀ ਸ਼ਿਕਾਰ ਖੇਡਣ ਲਈ ਜਾ ਸਕਦੇ ਹੋ।
ਰੁਚ ਜਾਵਦੋ ਏ ਤੁਮਾਰੇ ਇਸ ਪਰਚੋ ਕਰ ਅਸਵਾਰੇ,
ਜਦੋਂ ਤੱਕ ਤੁਹਾਡੇ ਮਨ ਦੀ ਰੁਚੀ ਹੋਵੇ ਉਦੋਂ ਤੱਕ ਤੁਸੀਂ ਇੱਥੇ ਪਰਚ ਸਕਦੇ ਹੋ, ਰਹਿ ਸਕਦੇ ਹੋ, ਜਿੰਨਾ ਚਿਰ ਮਰਜ਼ੀ ਰਹਿ ਸਕਦੇ ਹੋ, ਚਾਹੇ ਮਹਾਰਾਜ ਪੱਕਾ ਹੀ ਨਿਵਾਸ ਕਰ ਲੋ। ਜੇ ਕਹਿਲੂਰੀ ਰਾਜਾ ਤੁਹਾਡਾ ਵਿਰੋਧੀ ਬਣਦਾ ਤਾਂ ਉਹਦਾ ਦੇਸ਼ ਛੱਡ ਕੇ ਤੁਸੀਂ ਇੱਥੇ ਆ ਜਾਓ, ਔਰ ਇੱਥੇ ਆਪਣਾ ਜਿੰਨਾ ਚਿਰ ਮਰਜ਼ੀ ਨਿਵਾਸ ਰੱਖੋ।
ਇਹ ਦੇਸ਼ ਆਪਨੋ ਜਾਣੋ ਜਿਤ ਇੱਛੋ ਤਿਤੋ ਪਿਆਨੋ,
ਮਹਾਰਾਜ ਇਹ ਦੇਸ਼ ਤੁਹਾਡਾ ਹੈ, ਮੇਰਾ ਨਹੀਂ ਹੈ, ਤੁਹਾਡਾ ਹੀ ਬਖਸ਼ਿਆ ਹੋਇਆ, ਜਿੱਧਰ ਤੁਹਾਡੇ ਮਨ ਦੀ ਇੱਛਾ ਹੋਵੇ ਉੱਥੇ ਹੀ ਤੁਸੀਂ ਵਿਚਰਨਾ ਕਰੋ।
ਮੈਂ ਸਕੋ ਨਾ ਏਠਾਂ ਆਏ ਕਿਤ ਦਰਸ਼ਨ ਕੋ ਲਲਚਾਏ,
ਮਹਾਰਾਜ ਮੈਂ ਤੁਹਾਡੇ ਕੋਲ ਚੱਲ ਕੇ ਨਹੀਂ ਆ ਸਕਦਾ, ਕਿਉਂਕਿ ਮੇਦਨੀ ਪ੍ਰਕਾਸ਼ ਦੀ ਇਹ ਸਮੱਸਿਆ ਸੀ ਕਿ ਜਿਹੜਾ ਗੜਵਾਲੀਆ ਰਾਜਾ ਸੀ, ਰਾਜਾ ਫਤਿਹ ਸ਼ਾਹ, ਉਹ ਭੀਮ ਚੰਦ ਦਾ ਕੁੜਮ ਸੀ, ਉਹ ਵਿਰੋਧੀ ਸੀ ਮੇਦਨੀ ਪ੍ਰਕਾਸ਼ ਦਾ, ਉਹਨੇ ਪਹਿਲਾਂ ਹੀ ਇਹਦਾ ਇਲਾਕਾ ਦੱਬਿਆ ਹੋਇਆ ਸੀ। ਮੇਦਨੀ ਪ੍ਰਕਾਸ਼ ਨੂੰ ਇਹ ਡਰ ਸੀ ਕਿ ਜੇ ਮੈਂ ਗੁਰੂ ਜੀ ਵੱਲ ਚਲਾ ਗਿਆ ਤੇ ਕਿਤੇ ਐਸਾ ਨਾ ਹੋਵੇ ਰਾਜਾ ਫਤਿਹ ਸ਼ਾਹ ਗੜਵਾਲੀਆ ਉਹ ਆ ਕੇ ਮੇਰਾ ਸਾਰਾ ਰਾਜ ਹੀ ਦੱਬ ਲਵੇ, ਸਾਰਾ ਰਾਜ ਹੀ ਖੋ ਲਵੇ। ਇਸ ਕਰਕੇ ਇਹਨੇ ਆਪਣੀ ਸਮੱਸਿਆ ਵੀ ਕਹੀ, ਕਹਿੰਦਾ ਪਾਤਸ਼ਾਹ ਮੈਂ ਨਹੀਂ ਹੋ ਸਕਦਾ,
ਚਿਤ ਦਰਸ਼ਨ ਕੋ ਲਲਚਾਏ,
ਮੇਰਾ ਇਹ ਚਿਤ ਤੁਹਾਡੇ ਦਰਸ਼ਨਾਂ ਨੂੰ ਲਲਚਾ ਰਿਹਾ।
ਸੁਣ ਸਭਾ ਸੁਣਤ ਹਰ ਖਾਨੀ,
ਜਦੋਂ ਇਹਦੀ ਇਹ ਬੇਨਤੀ ਪੜ ਕੇ ਸੁਣਾਈ ਗਈ, ਸਾਰੀ ਸਭਾ ਨੇ ਬੇਨਤੀ ਸੁਣੀ, ਸੁਣ ਕੇ ਸਾਰੇ ਬੜੇ ਖੁਸ਼ ਹੋਏ।
ਜਿਸ ਨ੍ਰਿਪ ਕੋ ਨੀਕ ਬਖਾਨੀ,
ਕਹਿੰਦੇ ਵੇਖੋ ਰਾਜਾ ਮੇਦਨੀ ਪ੍ਰਕਾਸ਼ ਕਿਤਨਾ ਸ਼ਰਧਾਲੂ ਨਿਕਲਿਆ, ਕਿੰਨੀ ਸ਼ਰਧਾ ਭਾਵਨਾ ਉਹਦੇ ਮਨ ਵਿਚ ਹੈ ਸਤਿਗੁਰਾਂ ਜੀ ਪ੍ਰਤੀ।
ਹੁਣ ਸਾਹਿਬ ਬੂਜਨ ਠਾਨਾ ਰਮਨੀਕ ਦੇਸ਼ ਕਸ ਜਾਨਾ,
ਸੁਣ ਕੇ ਸਤਿਗੁਰੂ ਜੀ ਉਸ ਵਕੀਲ ਨੂੰ ਪੁੱਛਣ ਲੱਗੇ, ਦੂਤ ਨੂੰ, ਕਹਿੰਦੇ ਵਕੀਲ ਜੀ ਇਹ ਦੱਸੋ ਕਿ ਜਿਹੜਾ ਉਹ ਦੇਸ਼ ਹੈ ਕਿਸ ਤਰ੍ਹਾਂ ਦਾ ਰਮਣੀਕ ਹੈ, ਜਿਹਦੇ ਗੱਲ ਰਾਜਾ ਮੇਦਨੀ ਪ੍ਰਕਾਸ਼ ਕਰ ਰਿਹਾ, ਜਿੱਥੇ ਉਹ ਰਹਿੰਦਾ ਹੈ, ਕਿਸ ਤਰ੍ਹਾਂ ਦਾ ਰਮਣੀਕ ਦੇਸ਼ ਤੂੰ ਉਹ ਜਾਣਿਆ ਹੈ,
ਇਸ ਪਰੈ ਰਾਜ ਕਿਸ ਕੀਰਾ,
ਉਸ ਤੋਂ ਪਰਲੇ ਪਾਸੇ ਕਿਹਦਾ ਰਾਜ ਹੈ, ਕਿਹਦੀ ਰਿਆਸਤ ਹੈ,
ਕਿਤਕ ਦੂਨ ਥਲੇਰਾ,
ਦੂਣ ਦਾ ਇਲਾਕਾ ਕਿੰਨਾ ਕੁ ਹੈ। ਦੂਣ ਦਾ ਇਲਾਕਾ ਹੁੰਦਾ ਪਹਾੜਾਂ ਦੇ ਵਿਚ, ਜਿਹੜਾ ਥੋੜਾ ਜਿਹਾ ਮੈਦਾਨੀ ਇਲਾਕਾ ਹੁੰਦਾ ਉਹਨੂੰ ਦੂਣ ਕਹਿ ਦਿੰਦੇ ਨੇ। ਦੂਣ ਦਾ ਜਿਹੜਾ ਇਲਾਕਾ ਹੈ ਉਹ ਕਿੰਨਾ ਕੁ ਹੈ,
ਕਰ ਜੋਰ ਦੂਤ ਕਹਿ ਬੈਨਾ,
ਉਹ ਜਿਹੜਾ ਵਕੀਲ ਸੀ ਦੂਤ ਸੀ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ
ਰੱਬ ਦੇਖੋਗੇ ਨਿਜ ਨੈਨਾ,
ਕਹਿਣ ਲੱਗਾ ਮਹਾਰਾਜ ਉੱਥੇ ਕਾਦਰ ਦੀ ਕੁਦਰਤ ਦਾ ਰੰਗ ਹੈ, ਬੜੀ ਸੋਹਣੀ ਕੁਦਰਤ ਹੈ, ਉਹ ਤਾਂ ਮਹਾਰਾਜ ਜੀ ਵੇਖੋਗੇ ਤੇ ਜਾਣੋਗੇ, ਬਾਕੀ ਪੌਂਟਾ ਸਾਹਿਬ ਦਾ ਇਲਾਕਾ ਜਾਓ ਤੇ ਮਨ ਨੂੰ ਪਾਉਂਦਾ ਹੈ, ਜਮਨਾ ਦਾ ਕੰਢਾ, ਮਹਾਰਾਜ ਜੀ ਦੀ ਪਵਿੱਤਰ ਨਗਰੀ ਉੱਥੇ ਵਸੀ ਹੋਈ। ਇਹ ਕਹਿੰਦਾ ਮਹਾਰਾਜ ਉਹ ਇਲਾਕਾ ਜਦੋਂ ਤੁਸੀਂ ਜਾ ਕੇ ਵੇਖੋਗੇ ਤਾਂ ਹੀ ਪਤਾ ਲੱਗੇਗਾ, ਵੇਖੇ ਬਿਨਾਂ ਨਹੀਂ ਕਿਹਾ ਜਾ ਸਕਦਾ।
ਸਭ ਜਾਣੋ ਤਾਂ ਇਹ ਨਿਕਾਈ,
ਫਿਰ ਉਹਦੀ ਚੰਗੀ ਸੁੰਦਰਤਾਈ ਨੂੰ ਤੁਸੀਂ ਜਾਣੋਗੇ।
ਸੋ ਦੂਣ ਦੂਰ ਲੱਗ ਜਾਏ,
ਮਹਾਰਾਜ ਉਹ ਦੂਣ ਦੂਰ ਤੱਕ ਚੱਲ ਕੇ ਜਾਂਦੀ ਹੈ।
ਜਬ ਸ਼੍ਰੀ ਰਾਮ ਰਾਏ ਜਬ ਦੇਖੇ ਤਬ ਥਲ ਤੋ ਰੁਚਰ ਪਰੇਕੇ।
ਮਹਾਰਾਜ ਜੀ ਗੁਰੂ ਘਰ ਦੇ ਪੁੱਤਰ ਸਾਹਿਬਜ਼ਾਦੇ ਨੇ ਬਾਬਾ ਰਾਮ ਰਾਏ ਜੀ, ਉਹਨਾਂ ਨੇ ਜਦੋਂ ਦੂਣ ਦਾ ਇਲਾਕਾ ਵੇਖਿਆ ਦੇਹਰਾਦੂਨ ਦਾ, ਤੇ ਮਹਾਰਾਜ ਉਹਨਾਂ ਨੇ ਭਲੀ ਵੇਖ ਕੇ ਜਗ੍ਹਾ ਉੱਥੇ ਹੀ ਆਪਣਾ ਡੇਰਾ ਕਰ ਲਿਆ।
ਹਮ ਨ੍ਰਿਪ ਕੇ ਰਾਜ ਪਰੇਰੇ ਮੈਂ ਪਾਲਕ ਅਪਰ ਬਡੇਰੇ।
ਮਹਾਰਾਜ ਜਿਹੜਾ ਸਾਡੇ ਰਾਜੇ ਦਾ ਦੇਸ਼ ਹੈ, ਉਹਦੇ ਰਾਜੇ ਦੀ ਰਿਆਸਤ ਦੇ ਪਰਲੇ ਪਾਸੇ ਹੋਰ ਵਡੇਰੇ ਵੱਡੇ ਰਾਜ ਹਨ, ਵੱਡੀਆਂ ਰਿਆਸਤਾਂ ਹਨ।
ਤੇ ਫਤਿਹ ਸ਼ਾਹ ਕੈ ਨਾਮੋ ਬਦ ਦ੍ਰਿਸ਼ ਨਿਤ ਅਬਰਮੋ।
ਗੜਵਾਲ ਰਿਆਸਤ ਪਰਲੇ ਪਾਸੇ ਸ਼ੁਰੂ ਹੋ ਜਾਂਦੀ ਹੈ, ਔਰ ਉਸ ਦੇਸ਼ ਦਾ ਜਿਹੜਾ ਰਾਜਾ ਹੈ ਉਹਦਾ ਨਾਂ ਰਾਜਾ ਫਤਿਹ ਸ਼ਾਹ ਹੈ, ਜੋ ਸ਼੍ਰੀ ਨਗਰ ਦੇ ਵਿਚ ਰਹਿੰਦਾ ਹੈ।
ਪੁਨ ਸਤਗੁਰ ਕਹਿਓ ਸੁਨਾਏ ਅਬ ਹੋਇਓ ਨਰ ਲੜਾਈ।
ਕਲਗੀ ਧਰ ਜੀ ਸੁਣ ਕੇ ਦੂਤ ਨੂੰ ਕਹਿਣ ਲੱਗੇ, ਦੂਤ ਜੀ ਗੱਲ ਏਦਾਂ, ਅਸੀਂ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ, ਪਰ ਹਲੇ ਅਸੀਂ ਨਹੀਂ ਆ ਸਕਦੇ, ਕਿਉਂਕਿ ਉਹਦਾ ਕਾਰਨ ਹੈ, ਕਿਉਂਕਿ ਲੜਾਈ ਨੇੜੇ ਹੈ। ਰਾਜੇ ਭੀਮ ਚੰਦ ਨਾਲ ਕਦੇ ਵੀ ਸਾਡਾ ਜੰਗ ਹੋ ਸਕਦਾ, ਉਹ ਕਦੇ ਵੀ ਫੌਜਾਂ ਲੈ ਕੇ ਆ ਸਕਦਾ, ਕਦੇ ਵੀ ਸਾਡਾ ਮੁਕਾਬਲਾ ਹੋ ਸਕਦਾ। ਹੁਣ ਲੜਾਈ ਦਾ ਜੰਗ ਦਾ ਸਮਾਂ ਨੇੜੇ ਹੈ।
ਇਸ ਸੰਗ ਜੰਗ ਕਰ ਦੀਹਾ,
ਅਸੀਂ ਜੰਗ ਕਰ ਲਈਏ ਰਾਜੇ ਭੀਮ ਚੰਦ ਨਾਲ, ਕਿਉਂਕਿ ਜੇ ਪਹਿਲਾਂ ਜਾਵਾਂਗੇ ਤੇ ਲੋਕ ਇਹਦਾ ਅੰਦਾਜ਼ਾ ਹੋਰ ਲਾਣਗੇ, ਆਖਣਗੇ ਗੁਰੂ ਜੀ ਸ਼ਾਇਦ ਡਰ ਕੇ ਚਲੇ ਗਏ ਨੇ, ਅਸੀਂ ਹਾਲੇ ਨਹੀਂ ਜਾ ਸਕਦੇ, ਅਸੀਂ ਇੱਥੇ ਪਹਿਲਾਂ ਰਾਜੇ ਭੀਮ ਚੰਦ ਨਾਲ ਜੰਗ ਕਰ ਲਈਏ, ਯੁੱਧ ਕਰ ਲਵੀਏ।
ਕੌਣ ਗਮਨ ਨੇ ਇਸ ਜੰਗ ਕਰ ਦੀਹਾ, ਕੌਣ ਗਮਨ ਕਰਨ ਕੀ ਈਹਾ।
ਫਿਰ ਅਸੀਂ ਇੱਥੋਂ ਚੱਲਣ ਦੀ ਇੱਛਾ ਕਰਾਂਗੇ, ਪਹਿਲਾਂ ਜੰਗ ਕਰ ਲਈਏ।
ਮਤ ਮੰਦਨ ਗੰਜੈ ਗਰਬਾ,
ਆ ਜਿਹੜੇ ਮਾੜੀ ਮਤ ਵਾਲੇ ਨੇ ਇਹਨਾਂ ਦਾ ਹੰਕਾਰ ਹਰ ਲਈਏ, ਇਹਨਾਂ ਦਾ ਹੰਕਾਰ ਤੋੜ ਦਈਏ।
ਰਹਿਣ ਦਿਓ ਉਰ ਫਰਬਾ,
ਇਹਨਾਂ ਦੇ ਹਿਰਦੇ ਦਾ ਫਰੇਬ ਅਸੀਂ ਨਹੀਂ ਰਹਿਣ ਦੇਵਾਂਗੇ।
ਕਰ ਰਾਖੀ ਦੋਏ ਦੀ ਤਿਆਰੀ,
ਦੋਹਾਂ ਪਾਸਿਓਂ ਤਿਆਰੀ ਆ, ਉਧਰ ਭੀਮ ਚੰਦ ਵੀ ਤਿਆਰ ਆ, ਇਧਰ ਅਸੀਂ ਵੀ ਤਿਆਰੀ ਕੀਤੀ ਹੋਈ ਹੈ।
ਅਬ ਟਰਿਓ ਜਾਤ ਹੰਕਾਰੀ,
ਹੰਕਾਰੀ ਆਪ ਹੀ ਟਲਿਆ ਜਾਂਦਾ, ਸਾਡੇ ਵੱਲੋਂ ਕੋਈ ਢਿੱਲ ਨਹੀਂ, ਹੰਕਾਰੀ ਭੀਮ ਚੰਦ ਹੀ ਆਪ ਟਲੀ ਜਾ ਰਿਹਾ।
ਮੈਂ ਆਵੇ ਆਵਕ ਖੇਤਾ,
ਜੰਗ ਦੇ ਮੈਦਾਨ ਵਿਚ ਚੱਲ ਕੇ ਨਹੀਂ ਆ ਰਿਹਾ।
ਔਰ ਤ੍ਰਾਸਤ ਪੀਰ ਅਚੇਤਾ,
ਕਾਇਰ ਬਣ ਕੇ ਆਪਣੇ ਮਨ ਵਿਚ ਡਰਿਆ ਫਿਰਦਾ, ਹੁਣ ਡਰਿਆ ਹੋਇਆ ਹੀ ਤਿਆਰੀ ਕਰੀ ਬੈਠਾ ਹੈ।
ਦਿਨ ਕਿਤ ਕਰੋ ਪੁਰ ਮਾਹੇ,
ਇਹ ਵਕੀਲ ਜੀ ਤੁਸੀਂ ਇੱਥੇ ਰਹੋ, ਸਾਡੇ ਨਗਰ ਦੇ ਵਿਚ ਹੀ ਕੁਝ ਦਿਨ ਇਸੇ ਨਿਵਾਸ ਰੱਖੋ।
ਹੁਣ ਗਮਨੋ ਨਿਪ ਨਿਜ ਪਾਹੇ,
ਫਿਰ ਤੁਸੀਂ ਆਪਣੇ ਰਾਜੇ ਮੇਦਨੀ ਪ੍ਰਕਾਸ਼ ਕੋਲ ਵਾਪਸ ਚਲੇ ਜਾਣਾ।
ਕਿਮ ਕਹਿ ਗੁਰ ਦਰਸ਼ਨ ਦੇ ਕੇ,
ਇਹਦਾ ਸਤਿਗੁਰੂ ਜੀ ਨੇ ਇਹ ਬਚਨ ਕਹੇ ਨੇ, ਉਸ ਵਜ਼ੀਰ ਨੂੰ ਇਹ ਜਵਾਬ ਦਿੱਤਾ ਹੈ।
ਗੁਰ ਦਰਸ਼ਨ ਦੇ ਕੇ ਸਿੱਖ ਸੰਗਤ ਆਨੰਦ ਕਹਿ ਕੇ,
ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਨੇ ਔਰ ਸਾਰੀਆਂ ਸਿੱਖ ਸੰਗਤਾਂ ਨੂੰ ਆਨੰਦ ਬਖਸ਼ਿਆ ਹੈ।
ਇੱਕ ਜਾਮ ਸਭਾ ਮੈਂ ਬੈਸੀ,
ਇੱਕ ਪੈਰ ਤੱਕ ਸਤਿਗੁਰੂ ਜੀ ਸਭਾ ਵਿਚ ਦੀਵਾਨ ਵਿਚ ਬੈਠ ਕੇ ਦਰਸ਼ਨ ਦਿੰਦੇ ਰਹੇ।
ਪਰ ਭਾਰਤ ਸੱਚ ਉੱਡ ਜੈਸੀ,
ਇੱਦਾਂ ਬੈਠੇ ਨੇ ਸੰਗਤ ਵਿਚ ਜਿਵੇਂ ਚੰਦਰਮਾ ਨੂੰ ਤਾਰੇ ਘੇਰੀ ਬੈਠਦੇ ਨੇ, ਇਦਾਂ ਸਿੱਖ ਮਹਾਰਾਜ ਜੀ ਦੇ ਚਾਰੇ ਪਾਸੇ ਬੈਠੇ ਸਨ।
ਹੁਣ ਕਲਗੀ ਤਾਰੇ ਉੱਠ ਚਾਲੇ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਸੰਗਤ ਨੂੰ ਦਰਸ਼ਨ ਦੇਣ ਤੋਂ ਬਾਅਦ ਉੱਠ ਕੇ ਚੱਲੇ ਹਨ।
ਨਿਜ ਨਿਜ ਪਹੁੰਚੇ ਸਦਨ ਵਿਸਾਲੇ,
ਮਹਾਰਾਜ ਜੀ ਆਪਣਿਆਂ ਮਹੱਲਾਂ ਵਿਚ ਆਪਣਿਆਂ ਮੰਦਰਾਂ ਵਿਚ ਪਹੁੰਚੇ ਹਨ।
ਗੁਣ ਵਰਣਨ ਕਰਦੇ ਉਦਾਰੇ,
ਅਨਕ ਪ੍ਰਕਾਰ ਦੇ ਗੁਣਾਂ ਦਾ ਵਰਣਨ ਸਿੱਖ ਕਰਦੇ ਨੇ ਸਤਿਗੁਰਾਂ ਦਾ।
ਹਲ ਨਿਜ ਨਿਜ ਪਹੁੰਚੇ ਸਾਰੇ,
ਸਾਰੇ ਆਪੋ ਆਪਣੀਆਂ ਜਗਾਵਾਂ ਤੇ ਪਹੁੰਚੇ ਹਨ।
ਮਿਲ ਬ੍ਰਿੰਦ ਮਸੰਦ ਬਿਲੰਦੰਗ,
ਇਧਰ ਮਸੰਦਾਂ ਨੂੰ ਰਾਹ ਲੱਭ ਗਿਆ ਕਹਿੰਦੇ ਤਾਂ ਬੜਾ ਵਧੀਆ ਬਣ ਗਿਆ, ਉਧਰੋਂ ਮੇਦਨੀ ਪ੍ਰਕਾਸ਼ ਦਾ ਸੱਦਾ ਆ ਗਿਆ, ਜਿਵੇਂ ਕਿਵੇਂ ਕਰਕੇ ਸਤਿਗੁਰਾਂ ਨੂੰ ਉੱਥੇ ਲੈ ਚੱਲੀਏ, ਜੰਗ ਟਲ ਜਾਏਗਾ, ਭੀਮ ਚੰਦ ਨਾਲ ਜੰਗ ਨਹੀਂ ਹੋਣ ਲੱਗਾ, ਇੱਥੇ ਰਹਿਣਗੇ ਤੇ ਜੰਗ ਹੋਵੇਗਾ। ਤੋ ਮਸੰਦਾਂ ਨੇ ਉਸ ਵੇਲੇ ਗੱਲ ਬੜੀ ਚੰਗੀ ਲੱਗੀ, ਉਹਨਾਂ ਨੇ ਵਿਚਾਰੀ
ਸਭ ਗਿਣੀ ਗਾਤ ਹਿਤ ਮੰਦੇ,
ਉਹਨਾਂ ਆਖਿਆ ਜਿਹੜੇ ਹਿਤੈਸ਼ੀ ਵੀ ਸਨ ਉਹਨਾਂ ਨੇ ਆਖਿਆ ਤਾਂ ਬੜੀ ਹਿੱਤ ਵਾਲੀ ਗੱਲ ਹੋਈ ਹੈ।
ਗੁਰ ਚੱਡ ਗਮਨ ਤਿਸ ਦੇਸ਼ਾ ਨੀਕੀ ਬਾਤ ਵਿਸ਼ੇਸ਼ਾ।
ਬੜੀ ਵਧੀਆ ਗੱਲ ਹੈ ਜੇ ਗੁਰੂ ਕਲਗੀਧਰ ਜੀ ਸਿਰਮੌਰ ਰਿਆਸਤ ਵੱਲ ਰਾਜੇ ਮੇਦਨੀ ਪ੍ਰਕਾਸ਼ ਦੇ ਰਾਜ ਵਿਚ ਚੜ ਕੇ ਚੱਲ ਜਾਣ, ਤੇ ਇਹ ਬੜੀ ਵਧੀਆ ਗੱਲ ਹੈ।
ਮੈਂ ਹੋਏ ਉਤਪਾਤ ਲੜਾਏ ਇਸ ਦੋਏ ਦਿਸ਼ ਤੇ ਮਿਟ ਜਾਏ।
ਉਤਪਾਤ ਨੀ ਹੋਵੇਗਾ, ਲੜਾਈ ਨੀ ਹੋਵੇਗੀ, ਇਨ੍ਹਾਂ ਨੂੰ ਸਮਾਂ ਲੰਘ ਜਾਏਗਾ ਤੇ ਦੋਹਾਂ ਪਾਸਿਆਂ ਤੋਂ ਗੁੱਸਾ ਸ਼ਾਂਤ ਹੋ ਜਾਵੇਗਾ। ਭੀਮ ਚੰਦ ਵੀ ਠੰਡਾ ਹੋ ਜਾਏਗਾ, ਗੁਰੂ ਸਾਹਿਬ ਦਾ ਗੁੱਸਾ ਵੀ ਸ਼ਾਂਤ ਹੋ ਜਾਏਗਾ।
ਪੁੱਤ ਵਿਆਹ ਵਿਖੇ ਨਿਪ ਫਸਾ,
ਕਿਉਂਕਿ ਰਾਜਾ ਭੀਮ ਚੰਦ ਇਸ ਵੇਲੇ ਆਪਣੇ ਪੁੱਤਰ ਦੇ ਵਿਆਹ ਵਿਚ ਫਸਿਆ ਹੋਇਆ।
ਮੈਂ ਛੋੜ ਸਕੈ ਮੁਦਰਾਸਾ,
ਉਹ ਆਪਣੇ ਪੁੱਤਰ ਦੇ ਵਿਆਹ ਦੀ ਇਸ ਖੁਸ਼ੀ ਨੂੰ ਛੱਡ ਨੀ ਸਕਦਾ।
ਗੁਰ ਪਰਚੈ ਚਿਤ ਕੋ ਜਾਏ,
ਉਹ ਇਧਰ ਵਿਆਹ ਚ ਲੱਗਾ ਹੋਇਆ, ਸਤਿਗੁਰੂ ਜੀ ਉਧਰ ਜਾ ਕੇ ਪਰਚ ਜਾਣਗੇ।
ਅਮਰੀਕ ਦੇਸ਼ ਬਿਹਰਾਏ,
ਕਹਿੰਦੇ ਬੜਾ ਰਮਣੀਕ ਇਲਾਕਾ ਹੈ, ਜਮਨਾ ਦਾ ਕੰਢਾ, ਗੁਰੂ ਸਾਹਿਬ ਨੂੰ ਨਦੀਆਂ ਦੇ ਕਿਨਾਰੇ ਲੱਗਦੇ ਵੀ ਬੜੇ ਚੰਗੇ ਨੇ, ਉੱਥੇ ਜਾ ਕੇ ਸਤਿਗੁਰਾਂ ਦਾ ਮਨ ਲੱਗ ਜਾਏਗਾ।
ਠਹਿਰਾਇਓ ਕਰਨ ਪਿਆਨਾ, ਅਬ ਕਿਸਮਤ ਕਰੇ ਬਖਾਨਾ।
ਜਰੂਰ ਜਾਣਾ ਚਾਹੀਦਾ ਸਤਿਗੁਰਾਂ ਨੂੰ ਸਿਰਮੌਰ ਰਿਆਸਤ ਵਿਚ, ਪਰ ਸਮੱਸਿਆ ਇਹ ਹੈ ਵੀ ਗੁਰੂ ਸਾਹਿਬ ਨੂੰ ਕਹੀਏ ਕਿਵੇਂ ਕਹੀਏ ਗੁਰੂ ਸਾਹਿਬ ਜੀ ਕਿ ਤੁਸੀਂ ਚੱਲੋ ਸਿਰਮੌਰ ਰਿਆਸਤ ਵਿਚ, ਨਾਹਣ ਚੱਲ ਕੇ ਚਰਨ ਪਾਓ, ਇਹ ਕਿਵੇਂ ਗੁਰੂ ਸਾਹਿਬ ਨੂੰ ਕਹੀਏ।
ਸ਼੍ਰੀ ਗੁਜਰੀ ਨਿਕਟ ਸਿਧਾਵੋ, ਰਣ ਮਿਟੈ ਸੁਖਾਤ ਬਨਾਵੋ।
ਕਹਿੰਦੇ ਹੁਣ ਤਾਂ ਇੱਕੋ ਰਸਤਾ ਕਿ ਆਪਾਂ ਮਾਤਾ ਜੀ ਕੋਲ ਚੱਲੀਏ, ਤੇ ਮਾਤਾ ਜੀ ਕੋਲ ਚੱਲ ਕੇ ਉਹਨਾਂ ਨੂੰ ਬੇਨਤੀ ਕਰੀਏ ਕਿ ਮਾਤਾ ਜੀ ਹੁਣ ਜੰਗ ਟਾਲਣ ਦਾ ਸਮਾਂ ਹੈ।
ਸਮਝਾ ਮਨ ਸੁਤ ਕੋ ਆਏ,
ਜਦੋਂ ਮਾਤਾ ਜੀ ਆ ਕੇ ਗੁਰੂ ਸਾਹਿਬ ਨੂੰ ਸਮਝਾਉਣਗੇ, ਤੇ ਉਦੋਂ ਆਪਾਂ ਵੀ ਸਾਰੇ ਰਲ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਾਂਗੇ, ਤੇ ਮਾਤਾ ਜੀ ਦੀ ਕਈ ਗੱਲ ਵਿਚ ਆਪਾਂ ਵੀ ਹਾਮੀ ਭਰਾਂਗੇ।
ਅਸ ਮਸਲਤ ਕਰ ਸਮਝਾਏ,
ਏਦਾਂ ਇਹਨਾਂ ਮਸੰਦਾਂ ਨੇ ਸਾਰਿਆਂ ਨੇ ਸਲਾਹ ਕੀਤੀ ਹੈ।
ਮਾਤਾ ਖੇਡ ਗਿਆ,
ਚੱਲ ਕੇ ਮਾਤਾ ਗੁਜਰੀ ਜੀ ਦੇ ਕੋਲ ਆਏ ਹਨ।
ਰਿਪ ਨਾਹਨ ਕੀ ਸਭ ਗਾਥਾ,
ਨਾਹਨ ਦੇ ਰਾਜੇ ਦੀ ਸਾਰੀ ਗਾਥਾ ਮਾਤਾ ਜੀ ਨੂੰ ਸੁਣਾਈ ਹੈ।
ਦੀਨ ਚਾਤਰੀ ਸਾਸਾ,
ਬੜੀ ਚਤਰਾਈ ਨਾਲ ਮਾਤਾ ਜੀ ਨੂੰ ਸਾਰੀ ਬੇਨਤੀ ਕੀਤੀ।
ਸੁਣ ਮਾਤ ਕਾਤੇ ਅਬ ਆਏ,
ਕਹਿਣ ਲੱਗੇ ਮਾਤਾ ਜੀ ਬੜਾ ਸੋਹਣਾ ਸਮਾਂ ਆਣ ਬਣਿਆ ਹੈ। ਜਿਵੇਂ ਕਿਵੇਂ ਕਹਿ ਕੇ ਬਾਰ ਬਾਰ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਉਹਨਾਂ ਨੂੰ ਇੱਥੋਂ ਚੜਾ ਕੇ ਲੈ ਚੱਲੋ,
ਕਰਨ ਲੜਨ ਕੋ ਪਾਰੇ,
ਕਿਉਂਕਿ ਜੇ ਇੱਥੇ ਰਹਿਣਗੇ ਤਾਂ ਉਹ ਲੜਾਈ ਦਾ ਹੱਠ ਕਰਨਗੇ, ਜੰਗ ਦਾ ਹੱਠ ਕਰਨਗੇ।
ਸਮਝਾਏ ਭਲੇ ਦੇ ਉਤਾਰੇ,
ਤੁਸੀਂ ਗੁਰੂ ਸਾਹਿਬ ਜੀ ਨੂੰ ਸਮਝਾ ਕੇ ਇੱਥੋਂ ਲੈ ਚੱਲੋ, ਤੇ ਗੁਰੂ ਸਾਹਿਬ ਜੀ ਦਾ ਇਹ ਜੰਗ ਦਾ ਸਮਾਂ ਟਲ ਜਾਏਗਾ।
ਤੁਮ ਕਹੋ ਪ੍ਰਥਮ ਸ਼ੁਭ ਬਾਨੇ, ਹਮ ਸਭ ਕਰੇ ਬਖਾਨੇ।
ਮਾਤਾ ਜੀ ਜਦੋਂ ਤੁਸੀਂ ਗੁਰੂ ਸਾਹਿਬ ਨੂੰ ਬੇਨਤੀ ਕਰੋਗੇ, ਅਸੀਂ ਵੀ ਤੁਹਾਡੇ ਕੋਲ ਹੋਵਾਂਗੇ, ਜਦੋਂ ਤੁਸੀਂ ਕਹੋਗੇ ਤੇ ਤੁਹਾਡੀ ਗੱਲ ਵਿਚ ਅਸੀਂ ਵੀ ਹਾਮੀ ਭਰ ਕੇ ਸਾਰੇ ਜਣੇ ਰਲ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਾਂਗੇ।
ਹੁਣ ਮਾਤਾ ਸਭ ਸਮਝਾਏ, ਲਿਓ ਨੰਦ ਚੰਦ ਮਿਲਾਏ।
ਮਾਤਾ ਜੀ ਨੇ ਇਹ ਵੀ ਸੁਣ ਕੇ ਸਮਝਾਇਆ, ਕਹਿਣ ਲੱਗੇ ਕਿ ਦੀਵਾਨ ਨੰਦ ਚੰਦ ਨੂੰ ਤੁਸੀਂ ਨਾਲ ਰਲਾ ਲਓ, ਕਿਉਂਕਿ ਦੀਵਾਨ ਨੰਦ ਚੰਦ ਜੀ ਦਾ ਕਹਿਣਾ ਗੁਰੂ ਸਾਹਿਬ ਜੀ ਨਹੀਂ ਮੋੜਦੇ, ਉਹਨਾਂ ਨੂੰ ਵੀ ਤੁਸੀਂ ਆਪਣੇ ਨਾਲ ਮਿਲਾ ਲਵੋ।
ਪੰਜ ਪ੍ਰਾਤਨ ਤੋਂ ਕਹਿ ਦੀਜੈ,
ਸਤਿਗੁਰਾਂ ਦੇ ਪੰਜ ਭਰਾ ਨੇ, ਬੀਬੀ ਵੀਰੋ ਦੇ ਪੁੱਤਰ, ਉਹਨਾਂ ਨੂੰ ਵੀ ਸਮਝਾ ਦਿਓ।
ਵਰਤੀ ਸਕਲ ਮਿਲੀ ਜੈ,
ਜਿਹੜੇ ਹੋਰ ਨਿਕਟ ਵਰਤੀ ਨੇ ਉਹ ਸਾਰਿਆਂ ਨੂੰ ਮਿਲਾ ਲਓ, ਸਾਰੇ ਜਣੇ ਰਲ ਕੇ ਗੁਰੂ ਸਾਹਿਬ ਜੀ ਤੇ ਜ਼ੋਰ ਪਾਈਏ, ਉਹਨਾਂ ਨੂੰ ਬੇਨਤੀ ਕਰੀਏ।
ਸਭ ਏਕੋ ਬਾਤ ਬਖਾਨਾ, ਸਭ ਮਨ ਕਰੇ ਪਿਆਨਾ,
ਸਾਰੇ ਜਣੇ ਰਲ ਕੇ ਇੱਕੋ ਗੱਲ ਗੁਰੂ ਸਾਹਿਬ ਨੂੰ ਕਹਿਣ ਕੇ, ਮਹਾਰਾਜ ਜੀ ਤੁਸੀਂ ਆਨੰਦਪੁਰ ਸਾਹਿਬ ਛੱਡੋ, ਤੇ ਇਹ ਛੱਡ ਕੇ ਆਪਾਂ ਸਿਰਮੌਰ ਰਿਆਸਤ ਵਿਚ, ਰਾਜੇ ਮੇਦਨੀ ਪ੍ਰਕਾਸ਼ ਦੀ ਰਿਆਸਤ ਵਿਚ ਚੱਲੀਏ, ਮਨ ਭਾਉਂਦਾ ਸਮਾਂ ਉੱਥੇ ਵਿਚਰੀਏ, ਜਿੰਨਾ ਚਿਰ ਮਨ ਕਰੇ ਉੱਥੇ ਵਿਚਰੋ, ਇਹ ਜ਼ੋਰ ਪਾਈਏ, ਤਾਂ ਜੋ ਸਾਡੇ ਸਾਰਿਆਂ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਜੀ ਇੱਥੋਂ ਚੱਲਣ ਲਈ ਤਿਆਰ ਹੋ ਜਾਣ।
ਸੁਣ ਮਾਤਾ ਬਾਕੇ ਤਵੰਤੇ,
ਮਾਤਾ ਜੀ ਨੇ ਇਹ ਹਿਤਵਾਨੀ ਗੱਲਾਂ ਉਹ ਜਿਹੜੇ ਮਸੰਦ ਸਨ ਉਹਨਾਂ ਦੀਆਂ ਸੁਣੀਆਂ ਹਨ।
ਮਿਲ ਥਾਨੇ ਉਹ ਇੱਕ ਮਤ ਤੰਤੇ,
ਔਰ ਸਭ ਨੇ ਮਿਲ ਕੇ ਇੱਕੋ ਇਹ ਮਤਾ ਪਕਾਇਆ ਚੱਲਣ ਦਾ।
ਇਮ ਕਹੀਏ ਸਭ ਨੂੰ ਮਾਨੀ, ਇਹ ਨੀਕੀ ਬਾਤ ਪਰਮਾਨੀ।
ਇਹਨਾਂ ਆਖਿਆ ਜੀ ਇਹੀ ਚੰਗੀ ਗੱਲ ਹੈ, ਇਹ ਸਾਨੂੰ ਸਾਰਿਆਂ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ। ਮੰਨਣੀ ਚਾਹੀਦੀ ਹੈ। ਉਹ ਇਸ ਪ੍ਰਕਾਰ ਨਾਲ ਮਾਤਾ ਗੁਜਰੀ ਜੀ ਔਰ ਦੀਵਾਨ ਆਨੰਦ ਚੰਦ ਜੀ ਹੋਣਾ ਨੂੰ ਸਾਰਿਆਂ ਨੂੰ ਇਹਨਾਂ ਨੇ ਮਸੰਦਾਂ ਨੇ ਆਪਣੇ ਨਾਲ ਰਲਾਉਣ ਦਾ ਯਤਨ ਕੀਤਾ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹ ਬੇਨਤੀ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇ ਖੇਮਾ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ